ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨੇਹ ਚਲ ਰਾਜ ਸਦਾ ਹਰ ਕੇਰਾ ਤਿਸ ਦਿਨ ਅਵਰ ਨ ਕੋਈ ਰਾਮ ਜੁਗ ਚਾਰ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨੇਹ ਚਲ ਰਾਜ ਸਦਾ ਹਰ ਕੇਰਾ ਇਸ ਦਿਨ ਆਵਰ ਨਾ ਕੋਈ ਰਾਮ ਇਸ ਦਿਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਤੇਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵਾ ਮੁਕਤ ਨਾ ਹੋਈ ਨਾਨਕ ਕਾਮਨ ਕੰਤਾ ਰਾਵੇ ਮਨ ਮਾਨੇ ਸੁਖ ਹੋਈ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵਾ ਮੁਕਤ ਨਾ ਹੋਈ ਨਾਨਕ ਕਾਮਨ ਕੰਤਾ ਰਾਵੇ ਮਨ ਮਾਨੇ ਸੁਖ ਹੋਈ ਵਾਹਿਗੁਰੂ ਜੀ ਕਾ ਖਾਲਸਾ
ਮਾਲਕ ਸਰਬਪ੍ਰਤ ਪਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਬੋਧ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਘਰ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਵਾ ਰਹੇ ਹਾਂ ਸਤਿਗੁਰੂ ਜੀ ਜਦੋਂ ਆਪਣੇ ਤਖਤਾਂ ਤੇ ਵਿਰਾਜਮਾਨ ਹੋਏ ਪ੍ਰਕਾਸ਼ਮਾਨ ਹੋਏ ਤੇ ਮੇਰੇ ਸਾਹਿਬ ਨੇ ਸਮੁੱਚੀ ਲੁਕਾਈ ਨੂੰ ਦੇਣ ਦੁਨੀਆ ਦੇ ਭਲੇ ਵਾਸਤੇ ਆਪਣੇ ਦਰ ਘਰ ਅੰਦਰੋਂ ਆਪਣੀ ਮੁਖਾਰ ਬਿੰਦ ਤੋਂ ਆਪਣੀ ਅੰਮ੍ਰਿਤ ਬਾਣੀ ਮਰੰਕਾਰੀ ਬਾਣੀ ਰਾਹੀਂ ਅਸਾਂ ਜੀਵਾਂ ਦੇ ਲਈ ਹੁਕਮ ਭੇਜਣਾ ਕੀਤਾ ਉਪਦੇਸ਼ ਭੇਜਣਾ ਕੀਤਾ ਹੈ ਸਤਸੰਗੀ ਜਨੋ ਅੰਮ੍ਰਿਤ ਵੇਲੇ ਆਏ ਇਹਨਾਂ ਹੁਕਮਨਾਮਿਆਂ ਦੀ ਅੰਮ੍ਰਿਤ ਬਾਣੀ ਦੀ ਆਪ ਜੀਆਂ ਨੇ ਵਿਚਾਰ ਕਰਨੀ ਹੈ ਇਹ ਦਰ ਇਹ ਘਰ ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਦਰ ਘਰ ਹੈ ਇਸ ਘਰ ਦੀਆਂ ਵਡਿਆਈਆਂ ਸਤਸੰਗੀ ਜਨੋ ਇਸ ਕਾਲ ਅੰਦਰ ਨਹੀਂ, ਇਸ ਯੁੱਗ ਅੰਦਰ ਨਹੀਂ। ਯੁੱਗ ਭਾਵੇਂ ਜਿਤਨੇ ਮਰਜ਼ੀ ਬਤੀਤ ਹੋ ਗਏ ਜਾਂ ਬਤੀਤ ਹੋ ਜਾਣਗੇ, ਇਸ ਦੀ ਮਹਿਮਾ ਇਸ ਦੀ ਵਡਿਆਈ ਇਸੇ ਤਰ੍ਹਾਂ ਹੀ ਰਹਿਣੀ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਹੀ ਸਰਬੱਤ ਦੇ ਭਲੇ ਦੀ ਆਵਾਜ਼ ਹੈ। ਇੱਕੋ ਹੀ ਦਰ ਘਰ ਹੈ, ਗੁਰੂ ਨਾਨਕ ਦਾ ਦਰ ਘਰ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਘਰ, ਜਿੱਥੇ ਸਮੁੱਚੀ ਕਾਇਨਾਤ ਦੇ ਲੋਕ, ਜੀਵ, ਮਨੁੱਖ, ਭਾਵੇਂ ਕੋਈ ਦੇਸ਼ ਤੋਂ ਆਵੇ ਭਾਵੇਂ ਕੋਈ ਪ੍ਰਦੇਸ਼ ਤੋਂ ਆਵੇ, ਜਦੋਂ ਇਸ ਦਰ ਘਰ ਦੇ ਅੰਦਰ ਇਹਨਾਂ ਦਰਵਾਜ਼ਿਆਂ ਦੇ ਰਾਹੀਂ ਪ੍ਰਕਰਮਾ ਦੇ ਵਿੱਚ ਆ ਜਾਂਦਾ ਹੈ ਨਾ, ਤੇ ਉਸ ਦੇ ਮੁਖਾਰ ਬਿੰਦ ਤੋਂ ਭਾਵੇਂ ਉਸ ਦੀ ਭਾਸ਼ਾ ਕੋਈ ਵੀ ਹੋਵੇ, ਭਾਵੇਂ ਉਹ ਗੁਰਮੁਖੀ ਜਾਣਦਾ ਕਿ ਨਹੀਂ ਜਾਣਦਾ, ਕਿਸੇ ਵੀ ਭਾਸ਼ਾ ਦਾ ਉਹ ਗਿਆਨ ਰੱਖਦਾ ਹੋਵੇ, ਪਰ ਉਸ ਦੀ ਜੀਭਾ ਤੋਂ ਉਸ ਦੇ ਬੋਲਾਂ ਤੋਂ ਧੰਨ ਧੰਨ ਗੁਰੂ ਰਾਮਦਾਸ ਜਿਨ ਸਿਰਿਆ ਤਿਨੈ ਸਵਾਰਿਆ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ। ਉਹ ਉਸ ਅਗੰਮੀ ਦੁਨੀਆਂ ਚ ਚਲਿਆ ਜਾਂਦਾ ਏ ਕਿ ਇਹ ਐਸਾ ਦਰ ਐਸਾ ਘਰ ਜਿੱਥੇ ਆ ਕਰਕੇ ਮੈਨੂੰ ਸ਼ਾਂਤੀ ਮਿਲੀ, ਜਿੱਥੇ ਆ ਕਰਕੇ ਮੈਨੂੰ ਸੁੱਖ ਪ੍ਰਾਪਤ ਹੋਇਆ, ਜਿੱਥੇ ਆ ਕਰਕੇ ਮੈਂ ਸੰਸਾਰ ਦੇ ਸੁੱਖ ਭੁੱਲ ਗਿਆ, ਸੰਸਾਰ ਨੂੰ ਭੁੱਲ ਗਿਆ, ਸੰਸਾਰ ਦੇ ਝਗੜਿਆਂ ਝੰਬੇਲੇ ਨੂੰ ਭੁੱਲ ਗਿਆ। ਇਹ ਉਹ ਦਰ ਤੇ ਉਹ ਘਰ ਹੈ, ਤੇ ਸਤਸੰਗੀ ਜਗ੍ਹਾ ਇਸ ਦਰ ਘਰ ਤੋਂ ਕਈਆਂ ਦੇ ਰੋਗ ਕੱਟੇ ਗਏ। ਇਹੀ ਦਰ ਘਰ ਹੈ ਸਤਸੰਗੀ ਜਿਨੂੰ, ਜਿਸ ਦਰ ਘਰ ਤੋਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜਿਸ ਨੇ ਜੋ ਵੀ ਮੰਗਿਆ ਉਸ ਨੂੰ ਮਿਲਿਆ ਏ। ਇੱਥੇ ਤਾਂ ਸਤਸੰਗੀ ਜਿਨੂੰ ਵੱਡੇ ਵੱਡੇ ਬਾਦਸ਼ਾਹ ਆ ਕਰਕੇ ਝੁਕੇ ਨੇ, ਅਕਬਰ ਵਰਗੇ ਬਾਦਸ਼ਾਹ ਨੂੰ ਵੀ ਇੱਥੇ ਆ ਕਰਕੇ ਝੁਕਣਾ ਪਿਆ ਏ। ਅਸੀਂ ਜਾਂ ਤੁਸੀਂ ਸਤਸੰਗੀ ਜਿਨੂੰ ਕੀ, ਸਾਡੇ ਤਾਂ ਸੀਸ ਹਮੇਸ਼ਾ ਹੀ ਗੁਰੂ ਦੇ ਚਰਨਾਂ ਦੇ ਵਿੱਚ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਝੁਕੇ ਰਹਿਣੇ ਚਾਹੀਦੇ ਨੇ। ਸਾਡਾ ਰੋਮ ਰੋਮ ਰਿਣੀ ਇਸ ਦਰ ਇਸ ਘਰ ਦਾ, ਇਸ ਦਰ ਘਰ ਦੇ ਕਰਕੇ ਸਤਸੰਗੀ ਜਿਹਨੂੰ ਸਾਨੂੰ ਸੰਸਾਰ ਦੇ ਵਿੱਚ ਮਾਣ ਤੇ ਵਡਿਆਈ ਮਿਲ ਰਹੀ ਹੈ। ਸਤਿਗੁਰ ਕਿਰਪਾ ਕਰਨ, ਰਹਿਮਤ ਬਖਸ਼ਿਸ਼ ਕਰਨ, ਇਸ ਦਰ ਘਰ ਵਿੱਚ ਬੈਠ ਕਰਕੇ ਅਸੀਂ ਸਾਹਿਬਾਂ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਸਰਵਣ ਕਰਦੇ ਹਾਂ ਹਰ ਰੋਜ਼ ਨਿਤਾ ਪ੍ਰਤੀ, ਆਪ ਜੀ ਸਤਿਗੁਰਾਂ ਜੀ ਦੇ ਪਾਵਨ ਹੁਕਮ ਨਾਮੇ ਸਰਵਣ ਕਰਦੇ ਹੋ। ਹੁਕਮ ਸਤਿਗੁਰੂ ਜੀ ਦੇ ਦਿੰਦੇ ਨੇ, ਹੁਕਮ ਸਮਝਾ ਵੀ ਦਿੰਦੇ ਨੇ, ਹੁਕਮ ਦੇ ਅਰਥ ਭਾਵ ਵੀ ਆਪਾਂ ਸਮਝ ਲੈਂਦੇ ਹਾਂ। ਉਸ ਤੋਂ ਅਗਲਾ ਜਿਹੜਾ ਪੈਂਦਾ ਹੈ ਸਤਸੰਗੀ ਜਿਹਨੂੰ, ਉੱਥੇ ਜਾ ਕਰਕੇ ਕਿਤਨਾ ਕਿਤੇ ਸਾਡੇ ਕੋਲ ਚੂਕ ਹੋ ਜਾਂਦੀ ਹੈ, ਕਿਉਂਕਿ ਗੁਰੂ ਜੀ ਦਾ ਹੁਕਮ ਆ ਗਿਆ, ਗੁਰੂ ਜੀ ਨੇ ਹੁਕਮ ਆਪਣੇ ਸੇਵਕਾਂ ਪਾਸੋਂ ਅਰਥਾਂ ਸਾਹਿਤ ਵਿਸਥਾਰ ਸਾਹਿਤ ਆਪ ਜੀ ਦੇ ਨਾਲ ਸਾਂਝਾ ਕਰਵਾ ਦਿੱਤਾ। ਪਰ ਹੁਣ ਅਗਲੀ ਗੱਲ ਸੀ ਕਿ ਉਸ ਹੁਕਮ ਨੂੰ ਆਪਣੇ ਜੀਵਨ ਦਾ ਅਸੀਂ ਆਧਾਰ ਬਣਾਉਂਦੇ, ਸਾਡੇ ਜੀਵਨ ਦਾ ਆਸਰਾ ਬਣਦਾ, ਆਧਾਰ ਬਣਦਾ, ਤੇ ਚੱਲਦਿਆਂ ਹੋਇਆਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਹੁਕਮ ਦੇ ਉੱਪਰ ਅਸੀਂ ਚੱਲਣ ਦਾ ਯਤਨ ਕਰਦੇ। ਤੇ ਸਤਸੰਗੀ ਜਿਹਨੂੰ ਇਹ ਵੀ ਕਿਰਪਾ ਰਹਿਮਤ ਬਖਸ਼ਿਸ਼ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਹੀ ਪ੍ਰਾਪਤ ਹੋਣੀ ਹੈ। ਇਹੀ ਸੱਚਖੰਡ ਹੈ ਜਿਸ ਦਰ ਦੇ ਘਰ ਦੇ ਵਿੱਚੋਂ ਸਾਨੂੰ ਇਹ ਦਾਤਾਂ ਪ੍ਰਾਪਤ ਹੋਣੀਆਂ ਨੇ। ਹੁਣ ਸਤਸੰਗੀ ਜਿਹਨੂੰ ਤੁਸੀਂ ਦੇਖਦੇ ਹੋ, ਬੜੇ ਹੀ ਦੁਖੀ ਲੋਕ, ਸੰਸਾਰ ਦੇ ਰੋਗਾਂ ਤੋਂ ਪੀੜਿਤ ਲੋਕ ਦਰ ਦਰ ਤੇ ਭਟਕ ਭਟਕ ਕਰਕੇ ਆਉਂਦੇ ਨੇ, ਪਰ ਇੱਥੇ ਆ ਕਰਕੇ ਜਦੋਂ ਅਰਦਾਸਾਂ ਕਰਦੇ ਨੇ ਨਾ, ਤੇ ਵੱਡੇ ਤੋਂ ਵੱਡਾ ਰੋਗ, ਵੱਡੇ ਤੋਂ ਵੱਡਾ ਰੋਗ ਨਿਵਰਤ ਹੋ ਜਾਂਦਾ ਹੈ। ਡਾਕਟਰ ਵੀ ਹੈਰਾਨ ਰਹਿ ਜਾਂਦੇ ਨੇ ਵੀ ਅਸੀਂ ਤਾਂ ਇਸ ਦਾ ਇਲਾਜ ਕਰ, ਇਸੇ ਦੀਆਂ ਕੀਮੋ ਤੱਕ ਕੀਤੀਆਂ, ਇਸ ਦੇ ਅੰਦਰ ਭੈੜਾ ਰੋਗ ਕੈਂਸਰ ਤੱਕ ਸੀਗਾ, ਪਰ ਅੱਜ ਜਦੋਂ ਟੈਸਟ ਕਰਦੇ ਹਾਂ ਸਾਨੂੰ ਲੱਭਦਾ ਹੀ ਕੁਝ ਨਹੀਂ। ਬੋਲੋ ਸਤਨਾਮ ਸ੍ਰੀ ਵਾਹ। ਇਹ ਗੁਰੂ ਰਾਮਦਾਸ ਜੀ ਦਾ ਦਰ ਹੈ,
ਇੱਥੇ ਆ ਕਰਕੇ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਾ ਹੈ ਨਾ, ਦਰਸ਼ਨ ਕਰਦਾ ਹੈ। ਸਤਸੰਗੀ ਜਦੋਂ ਉਸ ਦਾ ਤਨ ਮਨ ਹੋਏ ਨਿਹਾਲ, ਜਾਗਰ ਦੇਖਾ ਸਾਹਮਣੇ, ਤਨ ਮਨ ਨਿਹਾਲ ਹੋ ਜਾਂਦਾ ਹੈ, ਉਹ ਵਾਰਨੇ ਜਾਂਦਾ ਬਰਹਾਰਨੇ ਜਾਂਦਾ ਹੈ। ਤੇ ਫਿਰ ਸਤਸੰਗੀ ਜਦੋਂ ਉਹ ਲੁਕਾਉਂਦਾ ਨਹੀਂ, ਉਹ ਲੁਕਾਉਂਦਾ ਨਹੀਂ, ਇਸ ਦਰ ਘਰ ਦੀ ਵਡਿਆਈ ਨੂੰ ਸਮੁੱਚੇ ਸਮਾਜ ਦੇ ਵਿੱਚ ਰੱਖਦਾ ਹੈ ਕਿ ਆਹ ਦੇਖੋ ਮੈਂ ਇੱਥੇ ਆਇਆ ਸੀ, ਇੱਕ ਦਿਨ ਅਰਦਾਸ ਕਰਕੇ ਗਿਆ ਸੀ, ਗੁਰੂ ਰਾਮਦਾਸ ਜੀ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਏ, ਮੇਰੇ ਤੇ ਰਹਿਮਤ ਕੀਤੀ ਏ, ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਤੇ ਰਹਿਮਤ ਕੀਤੀ ਏ, ਅੱਜ ਮੈਂ ਆਪਣੇ ਪਰਿਵਾਰ ਦੇ ਵਿੱਚ ਰੋਗ ਤੋਂ ਰਹਿਤ ਕਰਕੇ ਬੈਠਾ, ਰੋਗ ਤੋਂ ਰਹਿਤ ਕਰਕੇ। ਸਤਿਗੁਰ ਕਿਰਪਾ ਕਰਨ, ਰਹਿਮਤ ਬਖਸ਼ਿਸ਼ ਕਰਨ। ਸਤਸੰਗੀ ਜਨੋ, ਸਾਨੂੰ ਇਹ ਸਮਾਂ ਮਿਲਿਆ ਹੈ ਕਿ ਇਸ ਦਰ ਘਰ ਵਿੱਚ ਆ ਕਰਕੇ ਕੁਝ ਮੰਗ ਲਈਏ, ਇਸ ਦਰ ਘਰ ਦੇ ਵਿੱਚ ਆ ਕਰਕੇ ਕੁਝ ਅਰਦਾਸ ਕਰ ਲਈਏ। ਤੇ ਸਤਸੰਗੀ ਜਨੋ, ਜਿੰਨੇ ਵੀ ਜੋ ਮੰਗਿਆ ਨੂੰ ਮਿਲਿਆ ਹੈ, ਪਰ ਮੇਰੇ ਸਤਿਗੁਰ ਨੇ ਛੋਟੀ ਜਿਹੀ ਇੱਕ ਕੰਡੀਸ਼ਨ ਰੱਖੀ ਸੀ, ਉਹ ਤੋਂ ਆਪਾਂ ਥੋੜੀ ਜਿਹੀ ਚੁੱਕ ਕਰਦੇ ਹਾਂ। ਸਤਿਗੁਰ ਕਹਿੰਦੇ ਜੋ ਮੰਗੋ ਸੋਈ ਸੋਈ ਪਾਵੋ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਹੁਣ ਗੱਲ ਤੇ ਭਰੋਸੇ ਦੀ ਹੈ ਨਾ, ਜਿੱਦਣ ਭਰੋਸਾ ਸਾਡਾ ਬਣ ਗਿਆ ਨਾ ਕਿ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਬੇਨਤੀ ਜੋਦੜੀ ਕਰਕੇ ਆਏ ਹਾਂ, ਸਾਡਾ ਗੁਰੂ ਸਾਨੂੰ ਖਾਲੀ ਨਹੀਂ ਮੋੜੇਗਾ। ਸਾਡਾ ਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਦਰ ਤੋਂ ਸਾਨੂੰ ਖਾਲੀ ਨਹੀਂ ਮੋੜਨਗੇ, ਸਾਡੀ ਝੋਲੀ ਚ ਜ਼ਰੂਰ ਸਾਡੀ ਮੰਗੀ ਹੋਈ ਦਾਤ ਪਾਉਣਗੇ। ਤੇ ਸਤਸੰਗੀ ਜਿਹਨੂੰ ਕਿਸੇ ਨੂੰ ਮੋੜਿਆ ਵੀ ਨਹੀਂ ਜੀ ਅੱਜ ਤੱਕ ਇਸ ਦਰ ਤੋਂ, ਆਓ ਮਨੋ ਬਿਰਤੀਆਂ ਨੂੰ ਕਰੀਏ ਇਕਾਗਰ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਇਹ ਬਖਸ਼ਿਸ਼ ਕੀਤੀ ਸੀ ਇਸ ਦਰ ਇਸ ਘਰ ਦੀ, ਜਿਨ੍ਹਾਂ ਨੇ ਕਿਹਾ ਭਾਈ ਜੇਠੇ ਨੂੰ, ਭਾਈ ਜੇਠੇ ਆ ਕਿਤੇ ਸਮਾਂ ਆਉਣਾ ਤੇਰੇ ਕੋਲ ਸੇਵਾਵਾਂ ਲੈਣੀਆਂ ਨੇ, ਤੇ ਜਦੋਂ ਸਮਾਂ ਆਇਆ ਮੇਰੇ ਸਤਿਗੁਰ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰ ਜੀ ਬੈਠੇ ਗੁਰੂ ਗੱਦੀ ਤੇ ਧੰਨ ਗੁਰੂ ਬਾਬਾ ਅਮਰਦਾਸ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਰਾਮਦਾਸ ਤੂੰ ਐਸਾ ਸਰੋਵਰ ਤਿਆਰ ਕਰ ਦੇ ਜਿੱਥੇ ਦੁਨੀਆਂ ਦੇ ਲੋਕ ਕਹਿਣ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਰਾਮ ਦੇ ਦਾਸਾਂ ਦਾ ਸਰੋਵਰ, ਅਸ ਸੰਗਤੀ ਸਰੋਵਰ ਚ ਬੈਠੇ ਆ। ਆਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਕੋਲੋਂ ਕੁਝ ਸਿੱਖਿਆ ਲੈਣ ਦਾ ਯਤਨ ਕਰੀਏ, ਮਤ ਲੈਣ ਦਾ ਯਤਨ ਕਰੀਏ। ਪਾਵਨ ਸ਼ਬਦ ਆਪ ਜੀਆਂ ਨੇ ਸਰਵਨ ਕੀਤਾ, ਜੋ ਹੁਕਮਨਾਮਾ ਆਇਆ ਇਸ ਤੇ ਚਾਰ ਬੰਦ ਨੇ, ਚਾਰ ਚਰਨ ਨੇ, ਇਹਨਾਂ ਚਾਰਾਂ ਦੇ ਵਿੱਚ ਮੇਰੇ ਸਤਿਗੁਰੂ ਜੀ ਅਸਾਂ ਜੀਵਨ ਨੂੰ ਜੀਵਨ ਦੀ ਜੁਗਤ ਸਮਝਾਉਣਾ ਚਾਹ ਰਹੇ ਨੇ। ਸਤਿਗੁਰੂ ਜੀ ਕੀ ਸਾਨੂੰ ਦੱਸਣਾ ਚਾਹ ਰਹੇ, ਆਓ ਸਰਵਨ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਤੀਜਾ। ਸੋਹੀ ਰਾਗ ਮਹੱਲਾ ਤੀਜਾ, ਭਾਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਇਹ ਸ਼ਬਦ। ਪਾਵਨ ਅੰਗ 769 ਤੇ ਸਭਾਏ ਮਾਨ ਨੇ, ਤੇ ਸਤਿਗੁਰੂ ਜੀ ਅਸਾਂ ਨੂੰ ਕੀ ਕਹਿ ਰਹੇ ਹਨ।
ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ।
ਜੁਗ ਚਾਰੇ, ਚਾਰ ਯੁੱਗ, ਤ੍ਰੇਤਾ ਦੁਆਪਰ ਸਤਯੁੱਗ, ਤ੍ਰੇਤਾ ਦੁਆਪਰ ਤੇ ਕਲਯੁੱਗ।
ਕਹਿੰਦੇ ਇਹ ਯੁੱਗ ਭਾਵੇਂ ਹੋਰ ਵੀ ਵਧੀਕ ਬਣ ਜਾਣ, ਇਹਨਾਂ ਦੇ ਨਾਮ ਹੋਰ ਵੀ ਰੱਖੇ ਜਾਣ, ਇਹਨਾਂ ਯੁੱਗਾਂ ਦੀ ਅੱਗੋਂ ਗਿਣਤੀ ਵਧਾ ਦਿੱਤੀ ਜਾਵੇ, ਭਾਵ ਜਿੰਨੇ ਮਰਜ਼ੀ ਯੁੱਗ ਹੋਣ, ਕਿਸੇ ਵੀ ਯੁੱਗ ਵਿੱਚ ਬਿਨਾਂ ਸਤਿਗੁਰੂ ਤੋਂ, ਬਿਨਾਂ ਸਤਿਗੁਰੂ ਤੋਂ ਇਹ ਜੀਵ ਇਸਤਰੀ, ਇਹ ਆਤਮਾ ਤੂੰ ਸੁਹਾਗ ਨਹੀਂ ਹੋ ਸਕਦੀ, ਕਿਉਂਕਿ ਗੁਰੂ ਤੋਂ ਬਿਨਾਂ ਤੇਰਾ ਸੁਹਾਗਣ ਹੋਣਾ ਅਸੰਭਵ ਹੈ, ਅਸੰਭਵ ਹੈ। ਤੇ ਸੁਹਾਗਣ ਤੋਂ ਭਾਵ ਹੈ ਕੰਤ ਦਾ ਮਿਲਣਾ, ਪਤੀ ਦਾ ਮਿਲਣਾ। ਸੁਹਾਗਣ ਜਿਹੜੀ ਹੈ ਨਾ ਸਤਸੰਗੀ ਜਣੋ, ਉਹਨੂੰ ਆਪਣੇ ਪਤੀ ਤੋਂ ਬਿਨਾਂ ਹੋਰ ਕੁਝ ਨਹੀਂ ਪਿਆਰਾ ਲੱਗਦਾ। ਕਿੰਨੇ ਸਾਕ ਨੇ, ਕਿੰਨੇ ਸੰਬੰਧ ਨੇ ਘਰ ਦੇ ਵਿੱਚ। ਘਰ ਦੇ ਵਿੱਚ ਪਿਤਾ ਜੀ ਨੇ, ਸਹੁਰਾ ਸਾਹਿਬ ਨੇ, ਦੇਵਰ ਨੇ, ਜੇਠ ਨੇ, ਭਾਵੇਂ ਜਿੰਨਾ ਮਰਜ਼ੀ ਮੇਹ ਕਰਨ, ਪਿਆਰ ਕਰਨ, ਲਾਡ ਲਡਾਉਣ, ਪਰ ਇੱਕ ਜੀਵ ਇਸਤਰੀ ਨੂੰ ਆਪਣੇ ਪਤੀ ਦਾ ਨੀਹ ਚਾਹੀਦਾ, ਪਤੀ ਦਾ ਪਿਆਰ ਚਾਹੀਦਾ ਹੈ। ਤੇ ਇਹ ਜਿਹੜੀ ਆਤਮਾ ਹੈ ਨਾ, ਸਤਿਗੁਰੂ ਕਹਿੰਦੇ ਨੇ ਭਈ ਇਹ ਆਤਮਾ ਜੀਵ ਇਸਤਰੀ ਤੇਰਾ ਪਤੀ ਪਰਮੇਸ਼ਰ ਪਰਮਾਤਮਾ ਹੈ, ਤੇਰਾ ਪਤੀ ਪਰਮੇਸ਼ਰ ਪਰਮਾਤਮਾ ਹੈ। ਤੇ ਧਿਆਨ ਰੱਖੀ, ਯੁੱਗ ਜਿੰਨੇ ਮਰਜ਼ੀ ਬੀਤ ਜਾਣ, ਜਿੰਨੇ ਮਰਜ਼ੀ ਯੁੱਗ ਆ ਜਾਣ, ਸਾਰਿਆਂ ਯੁੱਗਾਂ ਦੇ ਵਿੱਚ ਇੱਕੋ ਹੀ ਜੁਗਤ ਦਾ ਧਿਆਨ ਰੱਖੀ ਤੇ ਇੱਕੋ ਹੀ ਜੁਗਤ ਵਰਤੀਏ ਤੇ ਇੱਕੋ ਹੀ ਵਰਤੇਗੀ, ਉਹ ਕਿਹੜੀ ਏ? ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਤੈਨੂੰ ਜੀਵਨ ਦੀ ਜੁਗਤ ਸਮਝ ਨਹੀਂ ਲੱਗਣੀ। ਹੁਣ ਸਤਸੰਗੀ ਜਿਵੇਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਗੁਰੂ ਦੇ ਦਰ ਤੇ ਆ ਕਰਕੇ ਅਸੀਂ ਸੇਵਾ ਕਰਦੇ ਹਾਂ, ਸੇਵਾ ਕਰਦੇ ਹਾਂ ਤੇ ਗੁਰੂ ਦੇ ਨੇੜੇ ਹੁੰਦੇ ਹਾਂ, ਨਿਕਟ ਹੁੰਦੇ ਹਾਂ। ਫਿਰ ਸੇਵਾ ਕਰਦਿਆਂ ਕਰਦਿਆਂ ਮਨ ਨਿਰਮਲ ਹੁੰਦਾ, ਨਿਮਰਤਾ ਆਉਂਦੀ, ਪ੍ਰੇਮ ਆਉਂਦਾ, ਪਿਆਰ ਆਉਂਦਾ। ਫਿਰ ਮਨ ਵਿਚਾਰ ਕਰਦਾ ਹੈ ਵੀ ਕਿਉਂ ਨਾ ਗੁਰੂ ਵਾਲਾ ਬਣ ਜਾਵਾਂ, ਭਾਵ ਖੰਡੇ ਬਾਟੇ ਦੀ ਪੌਲ ਲੈ ਲਵਾਂ, ਅੰਮ੍ਰਿਤ ਛਕ ਲਵਾਂ। ਹੁਣ ਜਦੋਂ ਖੰਡੇ ਬਾਟੇ ਦੀ ਪੌਲ ਆਪਾਂ ਲੈ ਲੈਂਦੇ ਸਤਸੰਗੀ ਜਨੋ, ਸੇਵਾ ਤੋਂ ਸਾਨੂੰ ਜੁਗਤ ਪ੍ਰਾਪਤ ਹੁੰਦੀ ਹੈ, ਜੁਗਤ। ਜਦੋਂ ਜੁਗਤ ਪ੍ਰਾਪਤ ਹੋਈ, ਗੁਰੂ ਵਾਲੇ ਬਣ ਗਏ, ਗੁਰੂ ਨੇ ਜੁਗਤ ਦੇ ਦਿੱਤੀ ਤੇ ਗੁਰੂ ਨੇ ਫਿਰ ਦਸਵਾਂ ਕੀਤਾ, ਭਲਿਆ ਬਿਨਾਂ ਭਗਤੀ ਤੋਂ ਤੇਰੀ ਮੁਕਤੀ ਨਹੀਂ ਮਿਲਣੀ ਤੈਨੂੰ। ਫਿਰ ਜੁਗਤ ਮਿਲਦੀ ਹੈ, ਫਿਰ ਭਗਤੀ ਕਰਦੇ ਹਾਂ, ਭਗਤੀ ਕਰਕੇ ਸਤਸੰਗੀ ਜਨੋ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਾਂ, ਭਾਵ ਮੁਕਤ ਕਰ ਲੈਂਦੇ ਹਾਂ। ਨਾਰਾਇਣ ਨਰ ਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੈ। ਕਿਉਂਕਿ ਆਪ ਮੁਕਤ ਸਾਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ ਗੁਰੂ। ਗੁਰੂ ਸਾਨੂੰ ਜੁਗਤ ਦਿੰਦਾ ਹੈ, ਸਮਝ ਦਿੰਦਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੋਂ ਹੀ ਸਭ ਕੁਝ ਉਤਪੰਨ ਹੁੰਦਾ ਹੈ। ਤੇ ਸਤਸੰਗੀ ਜਿਹਨੂੰ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਭਈ ਜੀਵ ਇਸਤਰੀ, ਗੁਰੂ ਤੋਂ ਬਿਨਾਂ, ਪਰਮੇਸ਼ਰ ਪਰਮਾਤਮਾ ਤੋਂ ਬਿਨਾਂ, ਗੁਰੂ ਤੈਨੂੰ ਪਰਮਾਤਮਾ ਨਾਲ ਮਿਲਵਾਏਗਾ, ਪਰਮਾਤਮਾ ਤੇਰਾ ਪਤੀ ਹੈ, ਤੇ ਪਤੀ ਤੋਂ ਮਿਲਣ ਤੋਂ ਬਿਨਾਂ ਤੂੰ ਸੁਹਾਗਣ ਨਹੀਂ ਹੋ ਸਕਦੀ।
ਨਿਹ ਚਲ ਰਾਜ ਸਦਾ ਹਰ ਕੇਰਾ, ਇਸ ਦਿਨ ਆਵਰ ਨਾ ਕੋਈ ਰਾਮ।
ਕਿ ਉਸ ਪਰਮਾਤਮਾ ਦਾ ਜਿਹੜਾ ਹੁਕਮ ਹੈ ਨਾ, ਜਿਹੜਾ ਉਸਦਾ ਰਾਜ ਹੈ, ਉਹ ਨਿਚਲ ਹੈ, ਅਟਲ ਹੈ, ਉਹ ਹਿਲਦਾ ਨਹੀਂ, ਸੁਥਿਰ ਹੈ। ਉਸਦੇ ਹੁਕਮ ਨੂੰ ਕੋਈ ਬਦਲਾ ਨਹੀਂ ਸਕਦਾ, ਕੋਈ ਨਹੀਂ ਬਦਲਾ ਸਕਦਾ। ਕਿਸ ਦਿਨ ਔਰ ਨਾ ਕੋਈ ਰਾਮ। ਗਿਆਨ ਧਿਆਨ ਕਿਸ ਕਰਮੀਆਂ ਜਾਣਾ, ਸਾਰੀਆਂ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ। ਉਸ ਤੋਂ ਵੱਡਾ ਕੋਈ ਹੈ ਹੀ ਨਹੀਂ, ਉਸ ਤੋਂ ਬਿਨਾਂ ਤਾਂ ਇਸ ਸੰਸਾਰ ਦੇ ਅੰਦਰ ਖਿਲ ਮਾਤਰ ਪਲ ਸਮਾਂ ਨਹੀਂ ਬਤੀਤ ਹੋ ਸਕਦਾ। ਉਹਦਾ ਹੁਕਮ ਹੋਵੇ ਤਾਂ ਹੀ ਸਭ ਕੁਝ ਹੋ ਸਕਦਾ ਹੈ। ਇਸ ਕਰਕੇ ਜੀਵ ਇਸਤਰੀ ਨੂੰ ਸਮਝਾਇਆ ਜਾ ਰਿਹਾ, ਸਤਿਗੁਰ ਕਹਿੰਦੇ ਵੀ ਉਹਦਾ ਨਿਚਲ ਰਾਜ ਹੈ, ਉਸ ਪਰਮੇਸ਼ਰ ਪਰਮਾਤਮਾ ਹਰੀ ਦਾ ਹੁਕਮ ਅਟਲ ਹੈ, ਜਿਹਨੂੰ ਕੋਈ ਟਾਲ ਨਹੀਂ ਸਕਦਾ, ਤੇ ਉਸ ਵਰਗਾ ਹੋਰ ਕੋਈ ਹੈ ਵੀ ਨਹੀਂ ਹੈ।
ਇਸ ਦਿਨ ਆਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
ਇਸ ਦਿਨ ਆਵਰ ਨਾ ਕੋਈ, ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਤੇ ਉਸ ਦਾ ਜਿਹੜਾ ਹੁਕਮ ਹੈ ਨਾ ਸਤਸੰਗੀ ਜਿਵੇਂ, ਉਹ ਸੱਚ ਹੈ, ਸੱਚਾ ਸੋਈ, ਸਦਾ ਸਥਿਰ ਰਹਿਣ ਵਾਲਾ। ਤੇ ਜਾਣਿਆ ਕਿੰਨੇ ਜੀ? ਗੁਰਮੁਖ, ਜਿਹੜਾ ਗੁਰੂ ਦੀ ਮਤ ਅਨੁਸਾਰ ਚੱਲਣਾ ਕਰਦਾ, ਜਿਸ ਜੀਵ ਆਤਮਾ ਨੇ ਗੁਰੂ ਦੀ ਮਤ ਅਨੁਸਾਰ ਚੱਲਣਾ ਕੀਤਾ, ਉਹਨਾਂ ਨੇ ਜਾਣਿਆ। ਕਿਉਂਕਿ ਗੁਰੂ ਨੇ ਮੱਤ ਦੇਣੀ, ਗੁਰੂ ਨੇ ਸਮਝ ਦੇਣੀ ਹੈ, ਗੁਰੂ ਨੇ ਦੱਸਣਾ ਹੈ। ਪਰਮੇਸ਼ਵਰ ਪਰਮਾਤਮਾ ਦੇ ਘਰ ਦੇ ਗੁਣ, ਪਰਮਾਤਮਾ ਦੇ ਘਰ ਦਾ ਰਸਤਾ ਗੁਰੂ ਦੱਸਦਾ ਹੈ, ਤੇ ਗੁਰੂ ਦੇ ਸਨਮੁਖ ਰਹਿ ਕਰਕੇ ਹੀ ਜੀਵ ਇਸਤਰੀ ਆਤਮਾ ਇਹ ਜਾਣਦੀ ਹੈ।
ਧਨ ਤੇਰ ਮਿਲਾਇਆ ਹੋਇਆ ਗੁਰਮਤੀ ਮਨ ਮਾਨਿਆ,
ਗੁਰਮਤੀ ਮਨ ਮਾਨਿਆ, ਗੁਰੂ ਦੀ ਮੱਤ ਦੁਆਰਾ ਇਸ ਜੀਵ ਆਤਮਾ ਦਾ ਮਨ ਜਿਹੜਾ ਉਹ ਮੰਨ ਗਿਆ। ਤੇ ਖੇਡ ਪਾਸਾ ਤਾਂ ਸੰਗੀ ਜੀ ਮੰਨਦੀ ਹੈ ਨਾ, ਮਨ ਹੀ ਮੰਨਦਾ, ਕਿਉਂਕਿ ਮਨ ਹੀ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਸ ਸੁਰਤ ਨੂੰ ਲੈ ਕੇ ਜਾਂਦਾ ਹੈ। ਜਿੱਦਣ ਮਨ ਦਾ ਟਿਕਾਓ ਬਣ ਗਿਆ, ਸੁਰਤ ਦਾ ਟਿਕਾਓ ਬਣ ਜਾਏਗਾ। ਅਸੀਂ ਸੁਰਤ ਟਿਕਾਉਂਦੇ ਹਾਂ, ਮਨ ਨੂੰ ਟਿਕਾਉਂਦੇ, ਮਨ ਨੂੰ ਟਿਕਾਉਣਾ ਹੈ ਵੀ ਮਨਾ ਤੂੰ ਟੇਕ। ਮਨ ਨੂੰ ਸੰਬੋਧਨ ਹਰ ਜਗ੍ਹਾ ਤੇ ਕੀਤਾ, ਤੁਸੀਂ ਦੇਖਿਆ ਬਾਣੀ ਦੇ ਅੰਦਰ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸੰਬੋਧਨ ਕੀਤਾ ਗਿਆ ਹੈ, ਹਰ ਜਸ ਰੇ ਮਨਾ ਗਾਇਲ ਹੈ, ਜੋ ਸੰਗੀ ਹੈ ਤੇਰੇ, ਕਿਉਂਕਿ ਇਹ ਮਨ ਦੀ ਖੇਡ ਹੈ। ਪਰ ਸਤਸੰਗੀ ਜਦੋਂ ਅਸੀਂ ਮਨ ਦੀ ਖੇਡ ਬਹੁਤ ਵੱਡੀ ਬਣਾ ਲਈ ਹੈ, ਬਹੁਤ ਵੱਡੀ, ਮਨ ਦੀ ਕੋਈ ਖੇਡ ਬਹੁਤੀ ਜ਼ਿਆਦਾ ਵੱਡੀ ਨਹੀਂ ਹੈ। ਸਤਿਗੁਰ ਕਹਿੰਦੇ, ਮਨ ਸਮਝਾਵਣ ਕਾਰਨ ਕਸ਼ੂਕ ਪੜੀਏ ਗਿਆਨ, ਕਸ਼ੂਕ ਥੋੜਾ ਜਿੰਨਾ ਮਨ ਨੂੰ ਸਮਝਾਉਣਾ ਹੋਵੇ ਨਾ, ਤੇ ਬਹੁਤਾ ਗਿਆਨ ਦੀ ਲੋੜ ਨਹੀਂ ਹੈ। ਪਰ ਜੇ ਮਨ ਨੂੰ ਸਮਝਾਉਣਾ ਹੀ ਨਹੀਂ, ਮਨ ਨੂੰ ਟਿਕਾਉਣਾ ਹੀ ਨਹੀਂ, ਤੇ ਫਿਰ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹੀ ਜਾਈਏ, ਜਿੰਨਾ ਮਰਜ਼ੀ ਗਿਆਨ ਇਕੱਠਾ ਕਰੀ ਜਾਈਏ, ਫਿਰ ਭਗਤ ਕਬੀਰ ਜੀ ਕਹਿ ਦਿੰਦੇ ਨੇ ਨਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਤਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹੁਣ ਪੜ੍ਹਿਆ ਪੜ੍ਹਿਆ ਤਾਂ ਤੂੰ ਬੜਾ ਸੀਗਾ, ਪਰ ਸਹਿਜ ਤੇਰੇ ਅੰਦਰ ਆਇਆ ਨੀ, ਮਨ ਤੇ ਤੇਰੇ ਟਿੱਕੀ ਨੀ। ਹੁਣ ਸਤਸੰਗੀ ਜੀ ਨੂੰ ਦਿੱਲੀ ਸ਼ਹਿਰ ਦੇ ਨੱਚਣ ਲੱਗ ਪਏ ਨਾ, ਜਦੋਂ ਪਰਮਾਤਮਾ ਦੇ ਪਿਆਰ ਚ ਤੈਨੂੰ ਸਵਾਲ ਕੀਤਾ ਸੀ ਕਿਸੇ ਨੇ, ਬੋਲਿਆ ਕੀ ਗੱਲ ਹੋ ਗਈ, ਕਿਉਂ ਨੱਚਣ ਲੱਗ ਪਿਆ? ਉਹ ਕਹਿਣ ਲੱਗਾ, ਜੀ ਨੱਚਣ ਲੱਗ ਪਿਆ, ਮੇਰਾ ਪਰਮਾਤਮਾ ਨਾਲ ਮੇਰੀ ਆਤਮਾ ਦਾ ਮਿਲਾਪ ਹੋਇਆ ਹੈ, ਮੈਨੂੰ ਮੇਰਾ ਪਤੀ ਮੇਰਾ ਖਸਮ ਮਿਲਿਆ ਹੈ। ਤੈਨੂੰ ਖਸਮ ਕਿਵੇਂ ਮਿਲ ਗਿਆ, ਕਿਵੇਂ ਤੂੰ ਰੱਬ ਨੂੰ ਪਾ ਲਿਆ, ਕਿਵੇਂ ਤੂੰ ਉਸ ਖਸਮ ਦੇ ਤੱਕ ਪਹੁੰਚ ਬਣਾ ਲਈ? ਤੇ ਕਹਿਣ ਲੱਗਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਕਹਿੰਦੇ ਸੰਸਾਰ ਵੱਲੋਂ ਮਨ ਨੂੰ ਹਟਾ ਕੇ ਨਿਰੰਕਾਰ ਵੱਲ ਜੋੜਨਾ ਇੰਨੀ ਕੁ ਖੇਡ ਹੈ। ਪਰ ਸਤਸੰਗੀ ਜੀ ਨੂੰ ਸਾਡਾ ਮਨ ਹੀ ਇੰਨਾ ਪ੍ਰਬਲ ਆ, ਇੰਨਾ ਸ਼ਕਤੀਸ਼ਾਲੀ ਹੈ ਕਿ ਸਾਡੇ ਕਾਬੂ ਚ ਨਹੀਂ ਆਉਂਦਾ, ਸਾਡੇ ਕਾਬੂ ਚ ਨਹੀਂ ਆਉਂਦਾ। ਪਰ ਸਤਸੰਗੀ ਜੀ ਨੂੰ ਜਿਸ ਬੇੜੇ ਦੇ ਵਿੱਚ ਸਵਾਰ ਹੋਈਏ ਹਾਂ ਨਾ ਆਪਾਂ, ਉੱਥੇ ਧਿਆਨ ਕਰਨਾ ਪੈਂਦਾ ਵੀ ਇਸ ਬੇੜੇ ਦੇ ਵਿੱਚ ਕੀ ਕੁਝ ਹੈ। ਸਵਾਰ ਹੋਣ ਲੱਗੇ ਤੇ ਪਿਓ ਪਿਤਾ ਨੇ ਪੁੱਤਰ ਨੂੰ ਰੋਕ ਲਿਆ, ਕਹਿੰਦਾ ਕਿ ਪੁੱਤ ਇਸ ਬੇੜੇ ਵਿੱਚ ਨਹੀਂ ਆਪਾਂ ਸਵਾਰ ਹੋਣਾ। ਪਿਤਾ ਜੀ ਕਿਉਂ ਨਹੀਂ ਜਾਣਾ ਇਸ ਬੇੜੇ ਵਿੱਚ, ਇਸ ਬੇੜੇ ਨੇ ਸਾਨੂੰ ਇਸ ਭਗਤ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦੇਣਾ। ਪੁੱਤਰ ਨਹੀਂ, ਇਸ ਨੇ ਡੋਬ ਦੇਣਾ। ਪਿਤਾ ਜੀ ਤੁਹਾਨੂੰ ਕਿਵੇਂ ਪਤਾ ਡੋਬ ਦੇਣਾ, ਇਸ ਨੇ ਡੋਬ ਦੇਣਾ। ਪੁੱਤ ਤੂੰ ਆ ਜਾ, ਨਾ ਚੜ ਇਸ ਤੇ, ਇਹ ਗੁਰੂ ਕਹਿ ਰਿਹਾ ਸਾਨੂੰ, ਸਾਨੂੰ ਆਪਣੇ ਬੱਚਿਆਂ ਨੂੰ ਕਹਿ ਰਿਹਾ ਗੁਰੂ ਵੀ ਇਸ ਬੇੜੇ ਤੇ ਨਾ ਸਵਾਰ ਹੋ, ਤੈਨੂੰ ਡੋਬ ਦੇਵੇਗਾ। ਜਦੋਂ ਪਿਤਾ ਨੇ ਪੁੱਤਰ ਨੂੰ ਪੁੱਛਣਾ ਕੀਤਾ ਵੀ ਪਿਤਾ ਜੀ ਵੀ ਕੋਈ ਗੱਲ ਤਾਂ ਦੱਸੋ ਨਾ, ਵੀ ਕਿਉਂ ਡੋਬ ਦੇਣਾ, ਪਿਤਾ ਨੇ ਕਿਹਾ ਪੁੱਤ ਦੇਖ, ਤੂੰ ਦੇਖ ਰਿਹਾ ਇਸ ਬੇੜੇ ਦੇ ਵਿੱਚ ਪੰਜ ਘੋੜੇ ਨੇ? ਕਹਿੰਦੇ ਹਾਂ ਬਿਲਕੁਲ ਦੇਖ ਰਿਹਾ। ਤੇ ਇੱਕ ਦੇਖ ਰਿਹਾ ਮਦਾਰੀ ਵੀ ਬਾਂਦਰ ਲੈ ਕੇ ਬੈਠਾ ਹੈ? ਕਹਿੰਦੇ ਜੀ ਬਿਲਕੁਲ ਬੈਠਾ ਹੈ। ਕਹਿੰਦੇ ਇਹ ਜਦੋਂ ਬੇੜਾ ਚੱਲਣਾ ਹੈ ਨਾ, ਇਸ ਬੰਦਰ ਨੇ ਟਿਕਣਾ ਨੀ, ਬੰਦਰ ਨੇ ਮਾਲਨੀਆਂ ਨੇ ਆਪਣੀਆਂ ਉਸ਼ਾਲੀਆਂ, ਇਹਨਾਂ ਦੀਆਂ ਉਸ਼ਾਲੀਆਂ ਕਰਕੇ ਘੋੜੇ ਜਿਹੜੇ ਨੇ ਉਹ ਬਹਿਕ ਜਾਣੇ ਨੇ, ਘੋੜੇ ਕਾਬੂ ਤੋਂ ਬਾਹਰ ਹੋ ਜਾਣੇ ਨੇ, ਤੇ ਘੋੜਿਆਂ ਦੇ ਬਹਿਕਣ ਕਰਕੇ ਇਹ ਬੇੜਾ ਡੁੱਬ ਜਾਣਾ, ਇਹ ਬੇੜਾ ਡੁੱਬ ਜਾਣਾ। ਪਿਤਾ ਜੀ ਫਿਰ ਕੀ ਕੀਤਾ ਜਾਵੇ? ਕਹਿੰਦੇ ਜਾਂ ਤਾਂ ਇਸ ਬੰਦਰ ਨੂੰ ਬਾਹਰ ਕੱਢ ਲਿਆ ਜਾਵੇ, ਤੇ ਜਾਂ ਇਸ ਬੰਦਰ ਨੂੰ ਜ਼ੰਜੀਰਾਂ ਐਸੀਆਂ ਪਾ ਕੇ ਇਸ ਦਾ ਮਦਾਰੀ ਇਹਨੂੰ ਪਕੜ ਲਵੇ, ਇਹਨੂੰ ਆਪਣੇ ਕੋਲ ਬਿਠਾ ਲਵੇ, ਇਹਨੂੰ ਬਿਲਕੁਲ ਛੱਡਣ ਦਾ ਯਤਨ ਨਾ ਕਰੇ, ਫਿਰ ਭਗਤ ਜੀ ਦਾ ਸੰਸਾਰ ਪਾਰ ਹੋ ਜਾਵੇਗਾ। ਇਹ ਸਾਗਰ ਪਾਰ ਹੋ ਜਾਵੇਗਾ। ਪੰਜ ਕੌਮੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੈਠੇ ਨੇ ਘੋੜੇ ਸਾਡੇ ਇਸ ਬੇੜੇ ਦੇ ਅੰਦਰ। ਮਨ ਮੰਦਰ ਦੀ ਨਿਆਈ ਹੈ, ਜਿਹੜਾ ਟਿਕਦਾ ਹੀ ਨਹੀਂ, ਜਿਹੜਾ ਟਿਕਦਾ ਹੀ ਨਹੀਂ, ਜਿਹਦੇ ਨੇ ਇਹ ਸਵਾਰ ਹੋ ਜਾਂਦਾ ਉਹੀ ਉਛਲ ਪੈਂਦਾ ਹੈ, ਜਿਹਦੇ ਸਵਾਰ ਹੁੰਦਾ ਉਹੀ ਉਛਲ ਪੈਂਦਾ। ਜੇ ਕਾਮ ਤੇ ਸਵਾਰ ਹੋ ਗਿਆ ਇਹ ਮਨ ਮੰਦਰ, ਤੇ ਕਾਮ ਉਛਲ ਪਿਆ, ਉਛਲੇ ਹੋਏ ਨੇ ਡੋਬ ਲਿਆ, ਕ੍ਰੋਧ ਤੇ ਆ ਗਿਆ, ਕ੍ਰੋਧ ਨੇ ਡੋਬ ਲਿਆ। ਹੁਣ ਬੇੜਾ ਕਿਵੇਂ ਪਾਰ ਹੋਵੇ, ਬੇੜਾ ਕਿਵੇਂ ਕਿਨਾਰੇ ਲੱਗੇ? ਸਤ ਸੰਗੀ ਜਿਵੇਂ ਬੇੜਾ ਕਿਨਾਰੇ ਤਾਂ ਲੱਗੇਗਾ ਜੇ ਅਸੀਂ ਪਰਮੇਸ਼ੁਰ ਪਰਮਾਤਮਾ ਨਿਰੰਕਾਰ ਨੂੰ ਸਮਝਾਂਗੇ, ਤੇ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਸਮਝੀ ਲੱਗਣੀ, ਇਹ ਗੱਲ ਪੱਕੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਸਮਝੀ ਲੱਗਣੀ, ਇਸ ਦਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਇੱਕੋ ਜਾਣਿਆ। ਤੇ ਗੁਰੂ ਨੇ ਕਿਰਪਾ ਕੀਤੀ, ਧੰਨ ਤੇਰੇ ਨੇ ਲਾਵਾ ਹੋਵਾ ਗੁਰਮਤੀ ਮਨ ਮੰਨਿਆ। ਫਿਰ ਉਹ ਆਤਮਾ ਧੰਨ ਤੋਂ ਭਾਵ ਜੀਵ ਇਸਤਰੀ, ਆਤਮਾ ਤਿਰਕ ਤੋਂ ਭਾਵ ਹੈ ਪਤੀ, ਪਤੀ ਦੇ ਮਨ ਮਿਲਾਵਾ ਉਹ ਮੇਲ ਉਦੋਂ ਹੁੰਦਾ ਹੈ ਜਦੋਂ ਗੁਰੂ ਦੀ ਮਤ ਨੂੰ ਮਨ ਮੰਨ ਲੈਂਦਾ ਹੈ, ਤੇ ਗੁਰੂ ਦੀ ਮਤ ਨੂੰ ਹੀ, ਮਨ ਨੂੰ ਗੁਰੂ ਦੀ ਮਤ ਦੇ ਨਾਲ ਹੀ ਜੋੜਨਾ ਹੈ। ਸਤਿਗੁਰ ਕਿਰਪਾ ਕਰ ਰਹੇ ਹਨ,
ਸਤਿਗੁਰ ਮਿਲਿਆ ਤਾਂ ਹਰ ਪਾਇਆ, ਹਾਰੇ ਲਾਵੇ ਮੁਕਤ ਨਾ ਹੋਈ, ਬਿਨ ਹਰ ਲਾਵੇ ਮੁਕਤ ਨਾ ਹੋਈ।
ਸਤਿਗੁਰ ਮਿਲਿਆ ਤਾਂ ਹਰ ਪਾਇਆ, ਸਪਸ਼ਟ ਹੈ, ਸਤਿਗੁਰ ਮਿਲਿਆ ਤਾਂ ਹਰ ਪਾਇਆ। ਗੁਰੂ ਮਿਲੇਗਾ, ਗੁਰੂ ਦੀ ਪ੍ਰਾਪਤੀ ਹੋਵੇਗੀ ਤੇ ਤਾਂ ਹਰੀ ਮਿਲੇਗਾ। ਤੇ ਸਾਡਾ ਜਿਹੜਾ ਜੀਵਨ ਦਾ ਸਫਲ ਹੈ, ਜਿਹੜਾ ਪੰਗ ਹੈ ਨਾ, ਉਹ ਹਰੀ ਪਰਮੇਸ਼ਰ ਪਰਮਾਤਮਾ ਹੈ। ਗੁਰੂ ਨੇ ਸਾਨੂੰ ਪਰਮਾਤਮਾ ਤੱਕ ਪਹੁੰਚਾਉਣਾ ਹੈ, ਗੁਰੂ ਵੀ ਸਾਨੂੰ ਵਾਅਦਾ ਕਰਦਾ ਹੈ। ਗੁਰੂ ਗੁਰੂ ਕਹਿੰਦਾ ਮੈਂ ਤੈਨੂੰ ਸਮਝਾਵਾਂਗਾ ਵੀ, ਤੈਨੂੰ ਦੱਸਾਂਗਾ ਵੀ, ਤੈਨੂੰ ਪਹੁੰਚਾਵਾਂਗਾ ਵੀ, ਉੱਥੇ ਕਿਹੜਾ ਤੈਨੂੰ ਪਹੁੰਚਾਵਾਂਗਾ ਵੀ, ਤੈਨੂੰ ਮਿਲਾਵਾਂਗਾ ਵੀ, ਮੈਂ ਤੇਰਾ ਮਿਲਾ ਹਰੀ ਦੇ ਨਾਲ ਮਿਲਾਪ ਕਰਾਵਾਂਗਾ, ਹਰੀ ਦੇ ਨਾਲ ਤੇਰੀ ਸਾਂਝ ਬਣਾਵਾਂਗਾ। ਇਹ ਗੁਰੂ ਸਾਨੂੰ ਵਾਅਦਾ ਕਰਦਾ, ਪਰ ਵਾਅਦਾ ਕੁਤ ਗੁਰੂ ਤੇ ਕਰ ਰਿਹਾ, ਪਰ ਅਸੀਂ ਗੁਰੂ ਵਾਲੇ ਨਹੀਂ ਹੋ ਰਹੇ, ਅਸੀਂ ਗੁਰੂ ਵਾਲੇ ਨਹੀਂ ਹੋ ਰਹੇ। ਗੁਰੂ ਵਾਲੇ ਹੋਣ ਤੋਂ ਭਾਵ ਸਤਸੰਗੀ ਜਣੋ ਕੇਵਲ ਇਹ ਨਹੀਂ ਹੈ ਕਿ ਅਸੀਂ ਖੰਡੇ ਬਾਟੇ ਦੀ ਪੌਣ ਲੈ ਲਈ ਤੇ ਅਸੀਂ ਗੁਰੂ ਵਾਲੇ ਹੋ ਗਏ ਹਾਂ, ਨਹੀਂ, ਗੁਰੂ ਵਾਲੇ ਉਦੋਂ ਹਾਂ ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹਾਂ। ਅੰਮ੍ਰਿਤ ਧਾਰੀ, ਧਾਰੀ ਦਾ ਵੀ ਮਤਲਬ ਧਾਰਨ ਕਰਨਾ, ਧਾਰਨ ਕਰਨਾ, ਅੰਮ੍ਰਿਤ ਛਕਣਾ ਤੇ ਅੰਮ੍ਰਿਤ ਧਾਰਨ ਕਰਨਾ, ਦੋਵੇਂ ਗੱਲਾਂ ਅਲੱਗ ਨੇ। ਛਕ ਲਿਆ ਮੈਂ ਅੰਮ੍ਰਿਤ, ਪੰਜ ਕੁਟ ਛਕ ਲਏ, ਪੰਜ ਵਿਕਾਰ ਪਹਿਨ ਲਏ ਮੈਂ ਜੀ, ਮੈਨੂੰ ਸਾਰੇ ਖਾਲਸਾ ਜੀ ਕਹਿੰਦੇ ਨੇ, ਸਿੰਘ ਕਹਿੰਦੇ ਨੇ, ਪਰ ਗੱਲ ਤੇ ਉਦੋਂ ਬਣਨੀ ਹੈ ਜਦੋਂ ਕਿਵੇਂ ਅੰਮ੍ਰਿਤ ਧਾਰਨ ਕੀਤਾ, ਗੁਰੂ ਨੇ ਦਿੱਤੀ ਮਰਿਆਦਾ ਧਾਰਨ ਕੀਤੀ, ਤੰਗ ਦਿੱਤੀ ਕਕਾਰਾਂ ਦੀ ਜੋ ਮਰਿਆਦਾ ਹੈ, ਜੋ ਗੁਣ ਨੇ ਕਿਵੇਂ ਧਾਰਨ ਕੀਤੇ ਨੇ। ਜਦੋਂ ਆਪਾਂ ਧਾਰਨ ਕਰਾਂਗੇ ਸਤਸੰਗੀ, ਜਦੋਂ ਉਦੋਂ ਹੀ ਸਾਡਾ ਮਿਲਾਪ ਪਰਮੇਸ਼ਰ ਪਰਮਾਤਮਾ ਨਾਲ ਹੋਣਾ ਹੈ। ਸਤਿਗੁਰੂ ਤੋਂ ਬਿਨਾਂ, ਸਤਿਗੁਰ ਮਿਲੇ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨਾ ਹੋਈ। ਹਰੀ ਦੇ ਨਾਮ ਤੋਂ ਬਿਨਾਂ ਇਹ ਮਾਇਆ ਦੀਆਂ ਜ਼ੰਜੀਰਾਂ ਤੋਂ ਜੀਵਨ ਮੁਕਤ ਹੋ ਨਹੀਂ ਸਕਦਾ। ਹਰੀ ਦਾ ਨਾਮ ਲੱਖ ਅਡੰਬਰ ਬਹੁਤ ਵਿਸਤਾਰਾ, ਨਾਮ ਬਿਨਾਂ ਝੂਠੇ ਦਾ ਸਾਰਾ, ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ। ਜਿਨ੍ਹਾਂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋ ਗਈ, ਜਿਨ੍ਹਾਂ ਨੇ ਨਾਮ ਜਪਣਾ ਕੀਤਾ, ਜਿਨ੍ਹਾਂ ਨੂੰ ਸਮਝ ਲੱਗ ਗਈ ਕਿ ਨਾਮ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ, ਬਿਨ ਹਰ ਨਾਮ ਨਹੀਂ ਛੁਟਕਾਰਾ, ਹਰੀ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਤੇ ਸਤਿਗੁਰ ਕਹਿੰਦੇ ਨੇ ਭਈ, ਇਸ ਕਰਕੇ ਗੁਰੂ ਦੇ ਨਾਲ ਮਿਲਾਪ ਕਰਨਾ ਕਰ।
ਨਾਨਕ ਕਾਮਣ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
ਨਾਨਕ ਕਾਮਣ ਕੰਤਾ ਰਾਵੇ, ਕਾਮਣ ਜੀਵ ਇਸਤਰੀ ਇਹ ਆਤਮਾ, ਕੰਤਾ ਪਤੀ ਇਹ ਆਤਮਾ, ਪਤੀ ਪਰਮੇਸ਼ਰ ਪਰਮਾਤਮਾ ਦੇ ਵਿੱਚ ਰਵੀ ਗਈ ਹੈ, ਲੀਨ ਹੋਈ ਬੈਠੀ ਹੈ। ਤੇ ਸਤਿਸੰਗੀ ਜੀ ਮਨ ਮਾਨਿਆ ਸੁੱਖ ਹੋਈ, ਤੇ ਜਦੋਂ ਮਨ ਮੰਨ ਗਿਆ ਫਿਰ ਸੁੱਖ ਹੀ ਸੁੱਖ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁੱਖ ਪਾਇਆ, ਫਿਰ ਸੁੱਖ ਹੀ ਸੁੱਖ ਹੈ। ਜੇ ਪਰਮਾਤਮਾ ਦਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ। ਤੇ ਸਤਿਗੁਰੂ ਜੀ ਅਗਲੇ ਚਰਨ ਕੀ ਕਹਿ ਰਹੇ ਹਨ?
ਸਤਿਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵਹਿ ਸੋਈ ਰਾਮ।
ਇਹ ਅਜਾਨ ਬਾਲੜੀਏ ਅਜਾਨ ਆਤਮਾ ਸਮਝ ਨਾ ਕਰ, ਹਰ ਵਾਰ ਪਾਵਹਿ ਸੋਈ ਰਾਮ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਤੂੰ ਹਰੀ ਪਰਮੇਸ਼ਰ ਪਰਮਾਤਮਾ ਨੂੰ ਨਹੀਂ ਪਾਵੇਂਗੀ। ਜੋ ਪਰਮਹਰ ਸਤਿਗੁਰੂ ਜੀ ਤੈਨੂੰ ਕਹਿ ਰਹੇ ਨੇ ਨਾ ਉਹ ਕਰਨੀ ਕਰ। ਪਹਿਲੇ ਬੰਦ ਅੰਦਰ ਪਰਮੇਸ਼ਰ ਪਰਮਾਤਮਾ ਦੀ ਹੋਂਦ ਨੂੰ ਪ੍ਰਗਟਵਾਇਆ ਗਿਆ ਕਿ ਪਰਮਾਤਮਾ ਤੋਂ ਬਿਨਾਂ ਕੁਝ ਨਹੀਂ, ਗੁਰੂ ਤੋਂ ਬਿਨਾਂ ਕੁਝ ਨਹੀਂ। ਗੁਰੂ ਦੇ ਨਾਲ ਗੁਰੂ ਦੀ ਕਿਰਪਾ ਸਦਕਾ ਹੀ ਪਰਮਾਤਮਾ ਦੇ ਨਾਲ ਮਿਲਾਪ ਹੈ। ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਗ ਰਿਹਾ, ਗੁਰ ਬਿਨ ਗਿਆਨ ਨਾ ਹੋਏ। ਸਪਸ਼ਟ ਹੈ ਪਹਿਲੇ ਬੰਦ ਅੰਦਰ। ਦੂਜੀ ਕਰਨਾ ਕੀ ਹੈ? ਤੂੰ ਕਰਨਾ ਕਰ ਬਾਲੜੀਏ ਅਜਾਨ ਜਿੰਦੇ ਸਮਝਣਾ ਕਰ, ਹਰ ਵਾਰ ਪਾਵੇ ਸੋਈ ਰਾਮ। ਉਸ ਪਰਮੇਸ਼ਰ ਪਰਮਾਤਮਾ ਪਤੀ ਨੂੰ ਪਾਉਣਾ ਕਰ।
ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ।
ਤੂੰ ਸਦਾ ਸੁਹਾਗਣ ਹੋ ਜਾਵੇਂਗੀ ਫਿਰ ਜਦੋਂ ਤੇਰਾ ਮਿਲਾਪ ਪਤੀ ਦੇ ਨਾਲ ਹੋ ਗਿਆ, ਫਿਰ ਤੂੰ ਮੈਲੇ ਵੇਸ ਵਿੱਚ ਨਹੀਂ ਆਵੇਂਗੀ। ਮੈਲੇ ਵੇਸ ਤੋਂ ਭਾਵ ਜੀਵ ਇਸਤਰੀ ਜਿਹੜੀ ਸੁਹਾਗਣ ਹੁੰਦੀ ਹੈ ਨਾ, ਸੋਹਣੇ ਸੂਟ ਪਾਉਂਦੀ ਹੈ, ਸੂਹੇ ਸੂਟ ਪਾਉਂਦੀ ਹੈ, ਪਰ ਜੇ ਪਤੀ ਸਿਰ ਦਾ ਸਾਈ ਚਲਿਆ ਜਾਵੇ, ਕਾਲ ਚਲਾਉਣਾ ਕਰ ਜਾਵੇ, ਤਾਂ ਫਿਰ ਮੈਲੇ ਪਾਉਣੇ ਪੈਂਦੇ ਨੇ। ਇੱਥੇ ਆਤਮਾ ਨੂੰ ਕਿਹਾ ਗਿਆ ਤੂੰ ਫਿਰ ਵਿਕਾਰਾਂ ਦੇ ਵਿੱਚ ਮੈਲ ਦੇ ਵਿੱਚ ਗਲਤਾਨ ਨਹੀਂ ਆਵੇਂਗੀ, ਕਿਉਂਕਿ ਤੈਨੂੰ ਪਤੀ ਪਰਮੇਸ਼ਰ ਪਰਮਾਤਮਾ ਦਾ ਮਿਲਾਪ ਹੋ ਗਿਆ, ਪਤੀ ਪਰਮੇਸ਼ਰ ਪਰਮਾਤਮਾ ਦਾ ਮੇਲ ਮਿਲ ਗਿਆ ਹੈ।
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈਂ ਮਾਰ ਪਛਾਣਿਆ।
ਮੈਲਾ ਵੇਸ ਉਦੋਂ ਨਹੀਂ ਆਉਣਾ ਜਦੋਂ ਤੂੰ ਹਉਮੈ ਨੂੰ ਮਾਰ ਕੇ ਪਛਾਣਨਾ ਕੀਤਾ, ਹਉਮੈ ਨੂੰ ਮਾਰ ਕੇ ਪਰਮਾਤਮਾ ਨੂੰ ਪਤੀ ਨੂੰ ਪਛਾਣਨਾ ਕੀਤਾ, ਹਉਮੈ ਛੱਡ ਦਿੱਤੀ ਹੈ। ਕਈ ਵਾਰੀ ਮਨੁੱਖ ਨੂੰ ਨਾ ਜੀਵ ਆਤਮਾ ਨੂੰ ਆਪਣੇ ਹੁਸਨ ਦੀ ਵੀ ਹਉਮੈ ਹੋ ਜਾਂਦੀ ਹੈ, ਆਪਣੀ ਕਮਾਈ ਦੀ ਵੀ ਕਿਰਤ ਦੀ ਵੀ ਹਉਮੈ ਹੋ ਜਾਂਦੀ ਹੈ, ਇੱਥੋਂ ਤੱਕ ਕਿ ਨਾਮ ਜਪਣ ਦੀ ਵੀ ਹਉਮੈ ਹੋ ਜਾਂਦੀ ਹੈ। ਪਰ ਕਹਿੰਦੇ ਜਦੋਂ ਹਉਮੈ ਨੂੰ ਮਾਰ ਕੇ ਤੂੰ ਕੰਤ ਨੂੰ ਪਛਾਣ ਲਵੇਂਗੀ, ਪਰਮੇਸ਼ਰ ਪਰਮਾਤਮਾ ਨੂੰ ਬੁੱਝ ਲਵੇਂਗੀ, ਗੁਰਮੁਖ ਬੁੱਝੇ ਕੋਈ। ਤੇ ਵਿਰਲੇ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਹਨ।
ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ।
ਅੰਤਰ ਏਕੋ ਜਾਣਿਆ, ਹਿਰਦੇ ਰੂਪੀ ਘਰ ਅੰਦਰ ਇੱਕ ਨੂੰ ਜਾਣਿਆ, ਇੱਕ ਵੀ ਹੋਏ ਆ। ਸਤਸੰਗੀ ਜਿਹਨੂੰ ਸੰਸਾਰ ਦੀ ਵੀ ਰੀਤ ਹੈ, ਜੇ ਕਿਤੇ ਜੀਵ ਇਸਤਰੀ ਪਤੀ ਨੂੰ ਛੱਡ ਕਰਕੇ ਕੁਰਾਹੇ ਪੈ ਜਾਵੇ ਤੇ ਕਾਰਾਂ ਵੱਲ ਪੈ ਜਾਵੇ ਨਾ, ਉਹਨੂੰ ਪਤੀ ਪਿਆਰ ਨਹੀਂ ਕਰਦਾ। ਸੰਸਾਰ ਦੁਟਕਾਰਦਾ ਏ, ਫਟਕਾਰਾ ਪਾਉਂਦਾ ਏ। ਤੇ ਇਹ ਆਤਮਾ ਸਤਸੰਗੀ ਜਦੋਂ ਜਦੋਂ ਖਸਮ ਪਰਮੇਸ਼ਰ ਪਰਮਾਤਮਾ ਨੂੰ ਛੱਡ ਕੇ ਦਰ ਦਰ ਤੇ ਭਟਕਦੀ ਏ, ਦਰ ਦਰ ਤੇ ਜਾ ਕਰਕੇ ਨੱਕ ਰਗੜਦੀ ਏ, ਦੀਵੇ ਜਗਾਉਂਦੀ ਏ, ਜੋਤਸ਼ੀਆਂ ਕੋ ਪੁੱਛਦੀ ਏ, ਤੇ ਫਿਰ ਖਸਮਪਤੀ ਦੀ ਕਿਵੇਂ ਬੀਤਦੀ ਹੋਵੇਗੀ ਜੀ? ਉਹ ਕਿਵੇਂ ਪਿਆਰ ਕਰੇਗਾ, ਕਿਵੇਂ ਨਿਕਟ ਬੁਲਾਵੇਗਾ ਆਪਣੇ? ਉਹਨੂੰ ਵੀ ਤਾਂ ਲੱਗੇਗਾ ਨਾ ਵੀ ਇਹ ਤਾਂ ਬਾਹਰ ਤੁਰੀ ਫਿਰਦੀ ਆਤਮਾ। ਪਰ ਸਤਸੰਗੀ ਜਿਹਨੂੰ ਜਿਹਨਾਂ ਨੇ ਇਹ ਗੱਲ ਨੂੰ ਸਮਝ ਲਿਆ, ਜਿਹਨਾਂ ਨੇ ਕਰਨੀ ਕਾਰ ਕਮਾਈ, ਜਿਹੜੀ ਕਾਰ ਗੁਰੂ ਨੇ ਦੱਸੀ ਹੈ, ਗੁਰੂ ਨੇ ਦੱਸੀ ਕਾਰ, ਤੇ ਗੁਰੂ ਜੀ ਤਾਂ ਬੜਾ ਸਪਸ਼ਟ ਦੱਸਦੇ ਨੇ ਸਤਸੰਗੀ ਜਿਹਨੂੰ, ਬਹੁਤਾ ਕੋਈ ਔਖਾ ਨਹੀਂ, ਅਸੀਂ ਔਖਾ ਸਮਝ ਲੈਂਦੇ ਹਾਂ। ਅਸੀਂ ਬਾਣੀ ਪੜ੍ਹ ਕੇ ਬਾਣੀ ਦੀ ਪੰਕਤੀ ਪੜ੍ਹਦੇ ਨਾ, ਆਖਣ ਔਖਾ ਸੱਚਾ ਨਾਮ, ਅਸੀਂ ਕਹਿੰਦੇ ਬੜਾ ਔਖਾ ਜੀ ਪਰਮਾਤਮਾ ਦਾ ਨਾਮ ਜਪਣਾ। ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ। ਉਹ ਕਹੀ ਪਰਮਾਤਮਾ ਦਾ ਨਾਮ ਜਪਣਾ ਕੀ ਹੈ? ਤੂੰ ਪਰਮਾਤਮਾ ਨੂੰ ਚੇਤੇ ਰੱਖਣਾ ਹੈ, ਯਾਦ ਚ ਰੱਖਣਾ ਹੈ, ਸੁਰਤ ਚ ਰੱਖਣਾ ਹੈ। ਜਦੋਂ ਚੇਤੇ ਰੱਖੇਗਾ ਤੇਰੇ ਕੋਲ ਕੋਈ ਮਾੜਾ ਕੰਮ ਹੋਣਾ ਹੀ ਨਹੀਂ, ਤੇਰੇ ਕੋਲੋਂ ਕੋਈ ਬੁਰਿਆ ਬੁਰਾ ਕੰਮ ਹੋਣਾ ਹੀ ਨਹੀਂ। ਕਿਉਂਕਿ ਜਦੋਂ ਯਾਦ ਹੋਵੇ, ਚੇਤਾ ਹੋਵੇ ਨਾ ਪਰਮਾਤਮਾ ਦਾ ਵੀ ਪਰਮਾਤਮਾ ਮੈਨੂੰ ਵੇਖ ਰਿਹਾ, ਤੇ ਜਦੋਂ ਅਸੀਂ ਕਹਿੰਦੇ ਕਿਹੜਾ ਕੋਈ ਸਾਨੂੰ ਵੇਖਦਾ ਪਿਆ, ਸਾਨੂੰ ਕਿਹੜਾ ਕਿਸੇ ਨੂੰ ਵੇਖਣਾ ਹੈ? ਮੰਨ ਲਓ ਠੱਗੀ ਕਰ ਲਓ, ਚੋਰੀ ਕਰ ਲਓ, ਬੇਈਮਾਨੀ ਕਰ ਦਿਓ, ਕਤਲ ਕਰ ਦਿਓ, ਜੀਵ ਹੱਤਿਆ, ਵੀ ਰੱਬ ਕਿਹੜਾ ਵੇਖਦਾ ਪਿਆ? ਪਰ ਭੁੱਲ ਗਏ ਕਿ ਗੁਰਬਾਣੀ ਨੇ ਤਾਂ ਮੋਹਰ ਲਾ ਦਿੱਤੀ ਕਿ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਿਉਂ ਛੁਪਾਇਆ। ਹੁਣ ਇਹ ਬਾਣੀ ਪੰਕਤੀ ਪੜ੍ਹੀ ਵੀ ਆਪਾਂ, ਜਾਣੀ ਵੀ ਆਪਾਂ, ਪਰ ਸਤਸੰਗੀ ਜਦੋਂ ਮਾਫ਼ ਕਰ ਦਿਓ ਕਹਿ ਦੇਣਾ ਹਿਰਦੇ ਚ ਨਹੀਂ ਵਸਾਈ, ਭੁੱਲ ਗਿਆ। ਬਾਰ ਬਾਰ ਸਮਝਾਉਣ ਤੇ ਦੱਸਣ ਤੇ ਵੀ ਅਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਟਿਕਾਇਆ ਨਹੀਂ, ਟਿਕਾਇਆ ਨਹੀਂ। ਜਿਵੇਂ ਸਤਸੰਗੀ ਜਿਹਨੂੰ ਕਲਾਸ ਲੱਗੀ, ਰੋਜ਼ ਆ ਕਰਕੇ ਨਾ ਉਸਤਾਦ ਜੀ ਪੜ੍ਹਾਉਂਦੇ ਨੇ, ਕਹਿੰਦੇ ਨੇ ਵੀ ਪਰਮਾਤਮਾ ਘੱਟ ਘੱਟ ਦੇ ਵਿੱਚ ਵੱਸਦਾ ਹੈ, ਹਰ ਜਗ੍ਹਾ ਪਰਮਾਤਮਾ ਦਾ ਵਾਸਾ ਹੈ, ਹਰ ਜੀਵ ਵਿੱਚ ਪਰਮਾਤਮਾ ਦਾ ਵਾਸਾ ਹੈ। ਰੋਜ਼ ਇੱਕੋ ਹੀ ਸਬਕ ਪਹਿਲੇ ਹੀ ਕਲਾਸ ਅੰਦਰ, ਪਹਿਲੇ ਟਾਈਮ ਅੰਦਰ ਇਹ ਕਹਿ ਲਓ ਕਿ ਫਰੈਸ਼ ਮਾਇੰਡ ਵਿੱਚ ਬੱਚਿਆਂ ਦੇ ਦਿਮਾਗ ਵਿੱਚ ਪਾਇਆ ਜਾ ਰਿਹਾ। ਹੁਣ ਸਾਡੇ ਸਾਰੇ ਵੀ ਦਿਮਾਗ 'ਚ ਇਹ ਗੱਲ ਪੈ ਗਈ ਵੀ ਪਰਮਾਤਮਾ ਘੱਟ ਘੱਟ ਵਿੱਚ ਵੱਸਦਾ ਹੈ। ਪਰ ਇੱਕ ਦਿਨ ਸਵਾਲ ਕਰ ਦਿੱਤਾ ਆ ਕਰਕੇ ਵੀ ਬੱਚੇ ਦੱਸੋ ਉਹ ਕਿਹੜੀ ਜਗ੍ਹਾ 'ਚ ਕਿ ਰੱਬ ਨਹੀਂ ਪਿਆ, ਪਰਮਾਤਮਾ ਨਹੀਂ ਵੱਸਦਾ। ਹੁਣ ਪੜ੍ਹਾਇਆ ਕੀ ਸੀਗਾ ਜੀ ਕਿ ਪਰਮਾਤਮਾ ਵੱਸਦਾ ਘੱਟ ਘੱਟ 'ਚ? ਇਹ ਤਾਂ ਪੜ੍ਹਾਇਆ ਹੀ ਨਹੀਂ ਕਿ ਪਰਮਾਤਮਾ ਕਿੱਥੇ ਨਹੀਂ ਵੱਸਦਾ। ਹੁਣ ਸਾਰੇ ਹੀ ਬੱਚੇ ਵਿਦਿਆਰਥੀ ਜਿਹੜੇ ਨੇ ਚਿੰਤਤ ਹੋ ਗਏ ਵੀ ਕੀ ਕਰੀਏ, ਕੀ ਜਵਾਬ ਦਈਏ। ਸਾਰਿਆਂ ਨੂੰ ਉਸ ਉਸਤਾਦ ਨੇ ਕਿਹਾ ਵੀ ਬੈਠ ਜਾਓ, ਤੁਸੀਂ ਬੈਠ ਜਾਓ, ਬਹਿ ਜਾਓ। ਮੈਂ ਤਾਂ ਵੈਸੇ ਸਵਾਲ ਕੀਤਾ, ਇਹ ਸਵਾਲ ਹੀ ਗਲਤ ਆ, ਕਿਉਂਕਿ ਤੁਹਾਨੂੰ ਪੜ੍ਹਾਇਆ ਤੇ ਮੈਂ ਇਹੀ ਹੈ ਵੀ ਪਰਮਾਤਮਾ ਘੱਟ ਘੱਟ ਚ ਵੱਸਦਾ। ਤੇ ਬੱਚਿਆਂ ਨੇ ਸ਼ੁਕਰ ਕੀਤਾ ਵੀ ਸ਼ੁਕਰ ਹੈ ਵੀ ਟੀਚਰ ਬੈਠ ਗਏ ਨੇ, ਟੀਚਰ ਨੇ ਬਿਠਾ ਦਿੱਤਾ ਵਾ। ਸਵਾਲ ਦਾ ਜਵਾਬ ਨਹੀਂ ਦੇਣਾ ਪਿਆ, ਸਹੀ ਤੇ ਪੜ੍ਹੀ ਨਹੀਂ ਹੈ, ਤਾਂ ਜਿਹੜੀ ਪੜ੍ਹੀ ਨਾ ਹੋਵੇ, ਸਿੱਖੀ ਨਾ ਹੋਵੇ, ਉਹ ਜਵਾਬ ਕਿਵੇਂ ਦੇਵਾਂਗੇ? ਪਰ ਸਤਸੰਗੀ ਜਣਾ ਇੱਕ ਕਾਮਨ ਪਿਆਰੀ ਕੰਤ ਨੂੰ ਮਿਲੀ ਹੋਈ ਪਿਆਰੀ ਦੂਰ ਇੱਕ ਵਿਦਿਆਰਥੀ ਖੜਾ ਰਿਹਾ, ਕਹਿੰਦੇ ਤੂੰ ਹੀ ਬੈਠਦਾ ਵੀ? ਕਹਿੰਦਾ ਵੀ ਨਹੀਂ, ਮੈਨੂੰ ਮੈਂ ਤਾਂ ਨਹੀਂ ਸਵਾਲ ਦਾ ਜਵਾਬ ਦੇਣਾ। ਕਹਿੰਦੇ ਮੇਰੇ ਸਵਾਲ ਦਾ ਜਵਾਬ ਦੀ, ਕਹਿੰਦਾ ਮੇਰਾ ਸਵਾਲ ਹੀ ਗਲਤ ਹੈ। ਤੇ ਸਤਸੰਗੀ ਜਣਾ ਉਹ ਕਾਮਨ ਕੰਤੀ ਰਵੀ ਹੋਈ ਰੂਹ ਕਹਿਣ ਲੱਗੀ ਕਿ ਟੀਚਰ ਜੀ, ਪਰਮਾਤਮਾ ਘੱਟ ਘੱਟ ਵਿੱਚ ਵੱਸ ਰਿਹਾ, ਕੋਈ ਦੋ ਰਾਏ ਨਹੀਂ, ਪਰ ਇੱਕ ਦੇ ਪ੍ਰਤੀ ਪਰਮਾਤਮਾ ਦਾ ਵਾਸਾ ਨਹੀਂ। ਕਿੱਥੇ ਕਿੱਥੇ ਨਹੀਂ ਵਾਸਾ? ਉਹ ਵਿਦਿਆਰਥੀ ਜਗਿਆਸੂ ਕਹਿਣ ਲੱਗਾ, ਮਨੁੱਖ ਦੀ ਸੁਰਤ ਵਿੱਚ ਪਰਮਾਤਮਾ ਦਾ ਵਾਸਾ ਨਹੀਂ ਹੈਗਾ। ਜੇ ਸੁਰਤ 'ਚ ਵਾਸਾ ਹੋਵੇ ਤਾਂ ਫਿਰ ਕਿਉਂ ਚੋਰੀਆਂ ਹੋਣ, ਕਿਉਂ ਠੱਗੀਆਂ ਹੋਣ, ਕਿਉਂ ਫਰੇਬੀਆਂ ਹੋਣ? ਸੁਰਤ 'ਚ ਵਾਸਾ ਨਹੀਂ ਹੈ। ਤੇ ਸਤਸੰਗੀ ਜਣ ਮੇਰੇ ਸਤਿਗੁਰੂ ਕਿਰਪਾ ਕਰ ਰਹੇ ਨੇ, ਕਹਿੰਦੇ ਭਈ ਕਰਨੀ ਕਾਰ ਕਮਾਵੈ, ਸ਼ਬਦ ਸਮਾਵੈ ਅੰਤਰ ਇੱਕੋ ਜਾਣਿਆ। ਸ਼ਬਦ ਵਿੱਚ ਸਮਾਉਣਾ ਕਰ, ਸ਼ਬਦ ਦੀ ਕਮਾਈ ਕਰਨੀ ਕਰ, ਇੱਕ ਨੂੰ ਹਿਰਦੇ ਵਿੱਚ ਵਸਾਉਣਾ ਕਰ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ।
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ, ਸਾਚੀ ਸੋਭਾ ਹੋਈ।
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ, ਗੁਰੂ ਦੇ ਸਨਮੁਖ ਰਹਿ ਕਰਕੇ ਜੀਵ ਆਤਮਾ ਪ੍ਰਭੂ ਪਰਮੇਸ਼ਰ ਪਰਮਾਤਮਾ ਪਤੀ ਦੇ ਵਿੱਚ ਰਹੇਗੀ, ਰਤੀ ਗਈ ਹੈ। ਦਿਨ ਰਾਤੀ ਉਸਨੂੰ ਰਾਤੀ ਜਪਦੀ ਹੈ, ਆਪਣਾ ਆਪਣੇ ਪ੍ਰਭੂ ਨੂੰ ਧਿਆਣਾ ਕਰਦੀ ਹੈ। ਸਾਚੀ ਸੋਭਾ ਹੋਏ, ਫਿਰ ਉਹਦੀ ਸੱਚੀ ਸੋਭਾ ਹੁੰਦੀ ਹੈ ਝੂਠੀ ਦੀ। ਆ ਸਾਡੀ ਜਿਹੜੀ ਸੋਭਾ ਹੈ, ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਕੀਤੀ ਜੀ, ਬਹੁਤ ਵਧੀਆ ਸੇਵਾ ਕਰਦੇ ਹੋ ਜੀ, ਇਹ ਝੂਠੀ ਸੋਭਾ ਹੈ, ਬਿਲਸਣ ਵਾਲੀ ਹੈ। ਹੁਣ ਹੈਗੀ ਉਸਦਾ ਘੜੀ ਨੂੰ ਨਾ ਹੋਵੇ, ਕੋਈ ਬਚਨ ਐਸਾ ਨਿਕਲ ਗਿਆ ਤਾਂ ਸੋਭਾ ਸਾਰੀ ਖਤਮ ਹੋ ਜਾਣੀ ਹੈ। ਪਰ ਪਰਮੇਸ਼ਰ ਪਰਮਾਤਮਾ ਦੇ ਘਰ ਅੰਦਰ ਮਿਲੀ ਹੋਈ ਰੂਹ ਜਦੋਂ ਪਰਮਾਤਮਾ ਦਾ ਨਾਮ ਜਪਦੀ ਹੈ ਨਾ, ਉਸ ਦੀ ਸੱਚੀ ਸੋਭਾ ਹੋਇਆ ਕਰਦੀ ਹੈ।
ਨਾਨਕ ਕਾਮਨ ਫਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ।
ਨਾਨਕ ਕਾਮਨ ਪਰ ਰਾਵੇ ਆਪਣਾ, ਆਪਣੇ ਪਤੀ ਪਰਮੇਸ਼ਵਰ ਪਰਮਾਤਮਾ ਵਿੱਚ ਰਾਵੀ ਹੋਈ ਇਹ ਜਿੰਦ ਆਪਣ ਰਵ ਰਹਿਆ ਪ੍ਰਭ ਸੋਈ, ਪ੍ਰਭੂ ਦੇ ਵਿੱਚ ਉਹ ਰਵੀ ਹੋਈ ਹੈ।
ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਾਰ ਦੇ ਮਿਲਾਏ
ਵਾਣੀ ਤੂੰ ਜਪੇਂਗੀ ਨਾ ਧਿਆਏਗੀ ਨਾ ਕਮਾਏਗੀ ਨਾ ਇਹ ਹਰ ਵਰ ਦੇ ਮਿਲਾਏ ਰਾਮ। ਫਿਰ ਤੈਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਲ ਗੁਰੂ ਕਿਰਪਾ ਕਰੇਗਾ ਮਿਲਾ ਦੇਵੇਗਾ।
ਹਰ ਕੈ ਰੰਗ ਰੱਤੀ ਹੈ ਕਾਮਨ ਮਿਲ ਪ੍ਰੀਤਮ ਸੁਖ ਪਾਏ ਰਾਮ।
ਜਦੋਂ ਪ੍ਰੀਤਮ ਮਿਲ ਗਿਆ ਪਿਆਰਾ ਮਿਲ ਗਿਆ ਹਰੀ ਦੇ ਨਾਮ ਵਿੱਚ ਰੰਗੀ ਗਈ ਤੇ ਫਿਰ ਤੂੰ ਸੁਖ ਪਾਵੇਂਗੀ।
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ।
ਪ੍ਰੀਤਮ ਪਿਆਰਾ ਮਿਲ ਗਿਆ ਸੱਚ ਵਿੱਚ ਸਮਾਈ ਗਈ ਤੇ ਫਿਰ ਸਭ ਜਗ੍ਹਾ ਤੇ ਸੱਚ ਵਰਤੇਗਾ ਸਭ ਜਗ੍ਹਾ ਤੇ। ਜੈ ਜੈ ਦੇਖੋ ਤਾ ਹਜ਼ੂਰ ਦੂਰ ਕਤੋਂ ਨਾ ਜਾਏ। ਜਿੱਥੇ ਵੀ ਪਰਮੇਸ਼ੁਰ ਪਰਮਾਤਮਾ ਦੀ ਹੋਂਦ ਹੈ ਜਿੱਥੇ ਪਰਮਾਤਮਾ ਦੀ ਜੀਵ ਜੰਤ ਹੈ ਉੱਥੇ ਹੀ ਤੇਰੀ ਵਡਿਆਈ ਤੇਰੀ ਸੋਭਾ ਹੋਵੇਗੀ। ਹਰ ਜਗ੍ਹਾ ਤੇ ਉਹ ਸੱਚ ਵਰਤੇਗਾ।
ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਨ ਸੱਚ ਸਮਾਈ।
ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਸੱਚਾ ਸ਼ਿੰਗਾਰ। ਸੱਚਾ ਸ਼ਿੰਗਾਰ ਸਤਸੰਗੀ ਜਨ ਕੀ ਹੈ ਕਿ ਪਰਮੇਸ਼ੁਰ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ। ਪਰਮਾਤਮਾ ਦਿਖਾਈ ਨਹੀਂ ਦਿੰਦਾ ਅਸੀਂ ਕਹਿੰਦੇ ਹਾਂ ਦਿਖਦਾ ਨਹੀਂ ਪਰਮਾਤਮਾ ਪਰ ਉਹਦੇ ਗੁਣ ਤਾਂ ਦਿਖਦੇ ਨੇ ਨਾ ਉਹਦੇ ਗੁਣ ਤਾਂ ਦਿਖਦੇ ਨੇ ਨਾ ਵੀ ਉਹ ਬੋਲਦਾ ਕਿਵੇਂ ਆ ਉਹ ਰਹਿੰਦਾ ਕਿਵੇਂ ਆ ਉਹਦਾ ਜੀਵਨ ਕੀ ਹੈ ਇਹ ਤਾਂ ਸਾਨੂੰ ਦੱਸਿਆ ਗਿਆ ਹੈ ਨਾ। ਸਾਨੂੰ ਮੂਲ ਮੰਤਰ ਅੰਦਰੀਆਂ ਗੱਲਾਂ ਤੋਂ ਸਮਝਾਈਆਂ ਗਈਆਂ ਪਰ ਅਸੀਂ ਧਿਆਨ ਨਹੀਂ ਕਰਦੇ। ਸਤਸੰਗੀ ਜਨੋ ਜਿਨ੍ਹਾਂ ਨੇ ਪਰਮੇਸ਼ੁਰ ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਜੋੜਨਾ ਕੀਤਾ ਉਹੀ ਸੱਚ ਵਿੱਚ ਸਮਾਏ ਹਨ।
ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਨ ਲਿਆ ਕੰਠ ਲਾਏ।
ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਨ ਲਿਆ ਕੰਠ ਲਾਏ। ਆਪਣੇ ਕੰਠ ਦੇ ਨਾਲ ਗਲੇ ਦੇ ਨਾਲ ਉਸ ਪਰਮੇਸ਼ੁਰ ਪਰਮਾਤਮਾ ਨੇ ਇਸ ਕਾਮਨ ਨੂੰ ਇਸ ਇਸਤਰੀ ਨੂੰ ਲਾਉਣਾ ਕੀਤਾ ਹੈ ਲਾਉਣਾ ਕੀਤਾ ਹੈ। ਹਰ ਸੁਖ ਦਾਤਾ ਸ਼ਬਦ ਪਛਾਤਾ ਹਰੀ ਸੁੱਖਾਂ ਦਾ ਦਾਤਾ ਹੈ ਹਰੀ ਸੁੱਖਾਂ ਦਾ ਦਾਤਾ ਹੈ। ਐਸੇ ਸੁੱਖਾਂ ਦੇ ਦਾਤੇ ਦੀ ਪਛਾਣ ਸਤਸੰਗੀ ਜਨ ਸ਼ਬਦ ਦੀ ਕਮਾਈ ਦੁਆਰਾ ਹੁੰਦੀ ਹੈ ਸ਼ਬਦ ਦੀ ਕਮਾਈ ਦੁਆਰਾ। ਹੁਣ ਸਤਸੰਗੀ ਜਨ ਅਸੀਂ ਸ਼ਬਦ ਦੀ ਕਮਾਈ ਤੋਂ ਹੀ ਮਾਂਝੇ ਰਹਿ ਜਾਂਦੇ ਹਾਂ। ਸ਼ਬਦ ਦੀ ਕਮਾਈ ਜੇ ਕਰੇਗੀ ਨਾ ਫਿਰ ਸਾਨੂੰ ਪਰਮੇਸ਼ੁਰ ਪਰਮਾਤਮਾ ਦਾ ਪਤਾ ਲੱਗੇਗਾ ਤੇ ਸ਼ਬਦ ਦੀ ਕਮਾਈ ਗੁਰੂ ਕੋਲੋਂ ਮਿਲਣੀ ਹੈ ਕਿਉਂਕਿ ਸ਼ਬਦ ਗੁਰੂ ਹੈ। ਹੁਣ ਸ਼ਬਦ ਦੀ ਕਮਾਈ ਕਰਾਂਗੇ ਗੁਰੂ ਦੇ ਨਾਲ ਜੁੜਾਂਗੇ ਵੀ ਗੁਰੂ ਸਦਰ ਕਿਰਪਾ ਕਰਨਗੇ ਉਸ ਸ਼ਬਦ ਦੀ ਕਮਾਈ ਦੁਆਰਾ ਸਾਨੂੰ ਸਾਡਾ ਪਿਰ ਪਤੀ ਪਰਮੇਸ਼ੁਰ ਪਰਮਾਤਮਾ ਮਿਲਾ ਦੇਣਗੇ ਤੇ ਜਦੋਂ ਪਤੀ ਮਿਲ ਜਾਂਦਾ ਉਹ ਆਪਣੇ ਕੰਠ ਦੇ ਨਾਲ ਲਾ ਲੈਂਦਾ ਹੈ।
ਨਾਨਕ ਮਹਿਲੀ ਮਹਿਲ ਪਛਾੜੈ ਗੁਰਮਤੀ ਹਰ ਪਾਏ।
ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ। ਗੁਰੂ ਦੀ ਮੱਤ ਦੁਆਰਾ ਹਰੀ ਪਰਮੇਸ਼ੁਰ ਪਰਮਾਤਮਾ ਦੇ ਘਰ ਦੀ ਪਛਾਣ ਹੋ ਗਈ ਮਹਿਲ ਦੀ ਪਛਾਣ ਹੋ ਗਈ। ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੈ ਕਾ ਮਹਿਲ ਪਾਏ। ਖਸਮ ਦਾ ਮਹਿਲ ਤਾਂ ਗੁਰੂ ਦੇ ਹੁਕਮ ਨੂੰ ਮੰਨਿਆ ਹੀ ਹੈ ਨਾ। ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਨੇ ਕਸਮ ਦੇ ਮਹਿਲ ਨੂੰ ਪਛਾਣ ਲਿਆ ਤੇ ਪਾ ਲਿਆ ਹੈ।
ਸਾ ਧਨ ਬਾਲੀ ਤੁਰ ਮੇਲੀ ਮੇਰਾ ਕਵੇ ਆਪ ਮਿਲਾਈ ਰਾਮ।
ਹੁਣ ਸਾ ਧਨ ਬਾਲੀ ਸਤਸੰਗੀ ਜਨ ਪਰਮੇਸ਼ੁਰ ਪਰਮਾਤਮਾ ਨਿਰੰਕਾਰ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਜੋ ਕੀਤੀ ਕਿ ਤੇਰਾ ਇਹ ਮਿਲਾਪ ਜਿਹੜਾ ਹੈ ਪਰਮੇਸ਼ੁਰ ਪਰਮਾਤਮਾ ਦੇ ਨਾਮ ਮਿਲਾਪ ਜਿਹੜਾ ਹੈ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ। ਜਿਹੜਾ ਤੇਰਾ ਕਰਮ ਪਹਿਲਾਂ ਸੀ ਨਾ ਪੁਰਬਲਾ ਕਰਮ ਜਿਹਨੂੰ ਆਪਾਂ ਕਹਿ ਦਿੰਦੇ ਪੁਰਬਲੇ ਤੋਂ ਭਾਵ ਜਿਹੜਾ ਪਹਿਲਾਂ ਅਸੀਂ ਜਪਿਆ ਭਾਵੇਂ ਕੱਲ ਹੀ ਜਪਿਆ ਹੋਵੇ ਭਾਵੇਂ ਦੋ ਘੜੀਆਂ ਪਹਿਲਾਂ ਜਪਿਆ ਹੋਵੇ ਉਹ ਪ੍ਰਗਟ ਹੋ ਜਾਂਦਾ ਹੈ। ਜੇ ਮਨ ਲਾ ਕੇ ਜਪਾਂਗੇ ਉਹ ਪ੍ਰਗਟ ਹੋ ਜਾਂਦਾ ਹੈ ਤੇ ਉਹ ਪ੍ਰਗਟ ਹੋਇਆ ਫਿਰ ਸਾਨੂੰ ਪਰਮੇਸ਼ੁਰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ।
ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ।
ਗੁਰੂ ਦੀ ਮੱਤ ਦੁਆਰਾ ਘਟ ਅੰਦਰ ਹਿਰਦੇ ਅੰਦਰ ਚਾਨਣ ਹੋ ਗਿਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਉਹ ਪਰਮੇਸ਼ਰ ਪਰਮਾਤਮਾ ਹਰ ਥਾਂ ਤੇ ਰਵਿਆ ਹੋਇਆ ਹੈ
ਰਵ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ
ਜਿਹੜਾ ਸਭ ਜਗ੍ਹਾ ਤੇ ਰਵਿਆ ਹੋਇਆ ਹੈ ਭਈ ਉਹਨੂੰ ਮਨ ਵਿੱਚ ਵਸਾਉਣਾ ਕਰ ਜਿਹਨੂੰ ਮਨ ਵਿੱਚ ਵਸਾਵੇਗਾ ਉਹ ਪੂਰਬ ਲਿਖਿਆ ਪਾਇਆ ਫਿਰ ਤੇਰਾ ਜਿਹੜਾ ਪੂਰਬ ਲਿਖਿਆ ਹੋਇਆ ਉਹਨੂੰ ਉਹਦੀ ਕਿਰਪਾ ਸਦਕਾ ਗੁਰੂ ਦੇ ਸ਼ਬਦ ਦੀ ਕਮਾਈ ਸਦਕਾ ਤੂੰ ਪਰਮੇਸ਼ਰ ਪਰਮਾਤਮਾ ਨੂੰ ਪਾ ਲਵੇਗਾ
ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿਗਾਰ ਬਣਾਇਆ
ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਸੱਚ ਦਾ ਸ਼ਿੰਗਾਰ ਬਣਾਇਆ ਫਿਰ ਸੇਜ ਸੁਖਾਲੀ ਸੁੱਖਾਂ ਦੀ ਸੇਜ ਨੂੰ ਮਨਵਾ ਕੀਤਾ ਹੈ
ਕਾਮਨ ਨਿਰਮਲ ਹੋ ਮੈਂ ਮਲ ਖੋਈ ਗੁਰਮਤ ਸੱਚ ਸਮਾਈ
ਕਾਮਨ ਇਸਤਰੀ ਇਹ ਆਤਮਾ ਨਿਰਮਲ ਹੋ ਗਈ ਹਉਮੈ ਖਤਮ ਹੋ ਗਈ ਮਲ ਖੋਈ ਗੁਰਮਤ ਸੱਚ ਸਮਾਈ ਗੁਰੂ ਦੀ ਮਤ ਧਾਰਨ ਕਰਕੇ ਫਿਰ ਸੱਚ ਵਿੱਚ ਸਮਾਈ ਗਈ ਹੈ
ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ
ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ ਬ੍ਰਹਮ ਬਿੰਦੇ ਤਿਸਤਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਾਮ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਸਤਿਗੁਰ ਕਿਰਪਾ ਕਰਦੇ ਨੇ ਸਤ ਸੰਗੀ ਜਨੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਦਰ ਜਿਸ ਦਰ ਘਰ ਵਿੱਚ ਆ ਕਰਕੇ ਸਤਸੰਗੀ ਜਨੋ ਲਿਤਾ ਪ੍ਰਤੀ ਆਪਾਂ ਹਾਜ਼ਰੀਆਂ ਲਗਵਾਉਂਦੇ ਹਾਂ ਕੋਟਲ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਧੰਨਵਾਦ ਬਹੁਤ ਹੀ ਅਤਿ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੋਣਾਂ ਦਾ ਸਿੰਘ ਸਰਗਿਆਨੀ ਜਗਤਾਰ ਸਿੰਘ ਜੀ ਹੋਣਾਂ ਦਾ ਜਿਨ੍ਹਾਂ ਨੇ ਇਸ ਨਿਮਾਣੀ ਜਿਹੇ ਬੱਚੇ ਨੂੰ ਸੇਵਾ ਦਾ ਮੌਕਾ ਦਿੱਤਾ ਆਪ ਸਭ ਸੰਗਤਾਂ ਦੀ ਚਰਨ ਧੂੜੀ ਲੋਚਣ ਦਾ ਮੌਕਾ ਦਿੱਤਾ ਆਓ ਅੰਤਲੀਆਂ ਪੰਕਤੀਆਂ ਸਰਵਣ ਕਰਨਾ ਕਰੀਏ ਜੀ
ਕਾਮਨ ਨਿਰਮਲ ਹੋ ਮੈਂ ਮਲ ਖੋਈ ਗੁਰਮਤ ਸੱਚ ਸਮਾਈ